ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਤਨ ਸਾਰ
ਸਾਰੇ ਗੁਰੂ ਪਿਆਰੇ ਮਾਈ ਭਾਈ ਪਿਆਰ ਸਹਿਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਉਚਾਰਨ ਕੀਤੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ 19ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕਰਨ ਲੱਗੇ। ਸਲੋਕ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਪਿੱਛੇ ਬਹੁਤ ਕੁਝ ਦਰਸਾ ਕੇ ਆਏ ਨੇ, ਅੱਜ ਵੀ ਉਹ ਸਾਨੂੰ ਦ੍ਰਿੜ ਕਰਾਉਂਦੇ ਨੇ, ਪਰਪੱਕ ਕਰਾਉਂਦੇ ਨੇ ਕਿ ਈਸ਼ਵਰ ਦਾ ਨਾਮ ਸ੍ਰੇਸ਼ਟ ਹੈ। ਨਾਮ ਤੋਂ ਬਿਨਾਂ ਮਨੁੱਖ ਦਾ ਕੋਈ ਗੁਜ਼ਾਰਾ ਨਹੀਂ। ਇੱਕ ਵੱਖਰੀ ਗੱਲ ਹੈ ਕਿ ਮਨੁੱਖ ਅਗਿਆਨਤਾ ਦੇ ਵਸ ਹੋ ਕੇ ਮਾਇਆ ਮਿਲ ਜਾਏ ਤੇ ਪ੍ਰਸੰਨ ਹੋ ਜਾਂਦਾ, ਕੋਈ ਪਦ ਮਿਲ ਜਾਏ, ਅਹੁਦਾ ਮਿਲ ਜਾਏ ਤੇ ਪ੍ਰਸੰਨ ਹੋ ਜਾਂਦਾ, ਰਹਿਣ ਲਈ ਚੰਗਾ ਮਕਾਨ ਮਿਲ ਜਾਏ ਤੇ ਪ੍ਰਸੰਨ ਹੋ ਜਾਂਦਾ, ਚਾਰ ਮਿੱਤਰ ਚੰਗੇ ਨੇ, ਕਾਰੋਬਾਰ ਚੰਗਾ ਹੈ ਤੇ ਮਨੁੱਖ ਪ੍ਰਸੰਨ ਹੈ, ਪਰ ਉਹ ਇਸ ਗੱਲ ਨੂੰ ਨਿਰੰਕਾਰ ਦੀ ਕਿਰਪਾ ਕਹਿੰਦਾ ਹੈ ਕਿ ਬੜੀ ਨਿਰੰਕਾਰ ਦੀ ਕਿਰਪਾ ਹੈ। ਪਰ ਇੱਕ ਗੱਲ ਵੱਲ ਖਾਸ ਧਿਆਨ ਦੇਣਾ ਪਏਗਾ ਕਿ ਜਿਸ ਤੇ ਉਸ ਦੀ ਕਿਰਪਾ ਹੋਵੇ ਉਸਨੂੰ ਉਹ ਇਸ ਜੰਜਾਲ ਤੋਂ ਬਚਾਉਂਦਾ ਹੈ, ਉਸਨੂੰ ਪਾਉਂਦਾ ਨਹੀਂ ਜੰਜਾਲ ਵਿੱਚ। ਗੁਰੂ ਗਿਆਨ ਦੇ ਹਥੌੜੇ ਤੇ ਵਿਚਾਰ ਦੀ ਸ਼੍ਰੇਣੀ ਨਾਲ ਮਨੁੱਖ ਨੂੰ ਘੜਦਾ ਹੈ, ਜਿਵੇਂ ਹਰ ਪੱਥਰ ਵਿੱਚ ਮੂਰਤੀ ਹੈ, ਬੁੱਤ ਖਾੜਾ ਮੂਰਤੀ ਬਣਾਉਂਦਾ ਨਹੀਂ ਹੈ। ਅਸੀਂ ਸੋਚਦੇ ਫਲਾਣੇ ਨੇ ਬੁੱਤ ਬਣਾਇਆ ਹੈ, ਨਹੀਂ, ਉਹਨੇ ਵਾਧੂ ਪੱਥਰ ਨਾਲੋਂ ਝਾੜ ਦਿੱਤਾ ਹੈ ਅਤੇ ਮੂਰਤੀ ਪ੍ਰਗਟ ਹੋਈ ਹੈ। ਪੱਥਰ ਵਿੱਚ ਮੂਰਤੀ ਪਹਿਲਾਂ ਹੀ ਮੌਜੂਦ ਸੀ, ਵਾਧੂ ਪੱਥਰ ਝਾੜਨ ਦੀ ਲੋੜ ਪ੍ਰਗਟ ਹੋ ਗਈ। ਈਸ਼ਵਰ ਤੁਹਾਡੇ ਅੰਦਰ ਪਹਿਲਾਂ ਹੀ ਮੌਜੂਦ ਹੈ, ਬਸ ਜਿਵੇਂ ਬੁੱਤ ਖਾੜਾ ਵਾਧੂ ਪੱਥਰ ਨੂੰ ਤੋੜ ਕੇ ਉਹਦੇ ਚ ਬੁੱਤ ਦਾ ਨਿਰਮਾਣ ਕਰ ਲੈਂਦਾ, ਐਵੇਂ ਜੋ ਕੁਝ ਆਪਣੇ ਜੀਵਨ ਵਿੱਚ ਅਸੀਂ ਵਾਧੂ ਜੋੜਿਆ ਹੈ ਉਸ ਦੀ ਪ੍ਰਾਪਤੀ ਲਈ, ਉਸ ਨੂੰ ਦੇਖਣ ਲਈ ਉਹ ਤੋੜਨਾ ਪਏਗਾ, ਕਿਉਂਕਿ ਉਹ ਸਹਿਜੇ ਸਹਿਜੇ ਇੰਨਾ ਕੁਝ ਜ਼ਿਆਦਾ ਹੋ ਗਿਆ ਹੈ ਕਿ ਉਸ ਦੇ ਪਾਰ ਸਾਨੂੰ ਦਿਖਾਈ ਨਹੀਂ ਦਿੰਦਾ। ਇਤਨਾ ਕੂੜਾ ਕਰਕਟ ਅਸੀਂ ਆਪਣੇ ਮਨ ਵਿੱਚ ਜਮ੍ਹਾਂ ਕਰ ਲਿਆ ਹੈ ਕਿ ਉਹ ਤੋਂ ਪਾਰ ਅਸੀਂ ਜਾ ਹੀ ਨਹੀਂ ਸਕਦੇ। ਜਿਤਨਾ ਕੁਝ ਇਸ ਸੰਸਾਰ ਦਾ ਹੈ ਬਾਣੀ ਕਹਿੰਦੀ ਉਹ ਸਾਰ ਨਹੀਂ ਸ੍ਰੇਸ਼ਟ ਨਹੀਂ ਉਹ ਝੂਠ ਹੈ। ਜਦੋਂ ਸਤਿਗੁਰੂ ਪਾਤਸ਼ਾਹ ਨੂੰ ਪੁੱਛੋਗੇ ਤੇ ਆਪ ਕਹਿੰਦੇ ਨੇ ਰਾਜਾ ਕੂੜ ਹੈ ਪਰਜਾ ਕੂੜ ਹੈ ਸਾਰਾ ਸੰਸਾਰ ਕੂੜ ਹੈ ਸੋਨਾ ਕੂੜ ਹੈ ਚਾਂਦੀ ਕੂੜ ਹੈ ਸਰੀਰ ਕੂੜ ਹੈ ਪਹਿਨਣ ਵਾਲੇ ਸੋਨੇ ਨੂੰ ਕੂੜ ਨੇ ਸਭ ਕੁਝ ਕੂੜ ਹੈ ਝੂਠ ਹੈ। ਤੇ ਜੇ ਝੂਠ ਹੈ ਤੇ ਮਨੁੱਖ ਦਾ ਉਸ ਨਾਲ ਜੁੜਨਾ ਅਗਿਆਨਤਾ ਤੋਂ ਅੱਗੇ ਕੁਝ ਨਹੀਂ ਅਗਿਆਨੀ ਹੈ। ਐਸਾ ਨਹੀਂ ਕਿ ਇਹ ਗੱਲ ਕਹਿ ਦੇਈਏ ਕਿ ਘਰ ਛੱਡੋ ਧਨ ਛੱਡੋ ਪਦਾਰਥ ਛੱਡੋ ਤੇ ਚਲੇ ਜਾਓ, ਨਹੀਂ ਐਸਾ ਵੀ ਨਹੀਂ। ਗ੍ਰਹਿਸਥੀ ਦੇ ਘਰ ਵਿੱਚ ਧਨ ਨਾ ਹੋਵੇ ਤੇ ਬਾਣੀ ਬਚਨ ਕਰਦੇ ਸਤਿਗੁਰੂ ਕਹਿਣ ਲੱਗੇ ਸੋਭਾ ਨਹੀਂ ਹੈ ਗ੍ਰਹਿਸਥੀ ਦੀ। ਮਹਾਂਪੁਰਸ਼ ਵੈਸੇ ਬਚਨ ਸਿੱਧੇ ਬਚਨ ਕਰਿਆ ਕਰਦੇ, ਕਹਿਣ ਲੱਗੇ ਜੇ ਗ੍ਰਹਿਸਥੀ ਦੇ ਪਾਸ ਕੌਡੀ ਨਹੀਂ ਤਾਂ ਗ੍ਰਹਿਸਥੀ ਕੌਡੀ ਦਾ ਨਹੀਂ, ਤੇ ਜੇ ਸਾਧੂ ਦੇ ਪਾਸ ਕੌਡੀ ਹੈ ਜਮ੍ਹਾਂ ਕਰਕੇ ਰੱਖੀ ਹੈ ਤਾਂ ਸਾਧੂ ਵੀ ਕੌਡੀ ਦਾ ਨਹੀਂ। ਗ੍ਰਹਿਸਥੀ ਨੂੰ ਸੰਸਾਰਕ ਜੀਵਨ ਦੇ ਨਿਰਵਾਹ ਲਈ ਧਨ ਦੀ ਲੋੜ ਹੈ, ਸਾਧੂ ਦਾ ਫਿਕਰ ਈਸ਼ਵਰ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਬਚਨ ਕਰਦੇ ਹਾਂ ਐਸਾ ਕਹਿ ਰਹੇ ਨੇ ਕਿ ਧਨ ਵਿੱਚ ਰਹਿਣਾ ਹੈ ਪਦਾਰਥ ਵਿੱਚ ਰਹਿਣਾ ਹੈ ਸੁੱਖਾਂ ਵਿੱਚ ਰਹਿਣਾ ਹੈ ਪਰ ਉਹਨਾਂ ਦੇ ਵਿੱਚ ਤੁਸੀਂ ਰਹਿਣਾ ਉਹ ਤੁਹਾਡੇ ਵਿੱਚ ਨਾ ਰਹਿਣ। ਜਿਵੇਂ ਬੇੜੀ ਪਾਣੀ 'ਚ ਰਹਿੰਦੀ ਤਾਂ ਤਰਦੀ ਤੇ ਜੇ ਪਾਣੀ ਬੇੜੀ 'ਚ ਆ ਜਾਏ ਤਾਂ ਡੁੱਬ ਜਾਂਦੀ। ਤੁਸੀਂ ਸੁੱਖਾਂ ਵਿੱਚ ਰਹੋ ਗੱਲ ਮੰਨੀ ਜਾ ਸਕਦੀ ਹੈ, ਤੁਸੀਂ ਧਨ ਵਿੱਚ ਰਹੋ ਤੁਸੀਂ ਪਦਾਰਥਾਂ ਨਾਲ ਖੇਡੋ ਗੱਲ ਮੰਨੀ ਜਾ ਸਕਦੀ ਹੈ, ਪਰ ਜੇ ਪਦਾਰਥ ਤੁਹਾਡੇ ਨਾਲ ਖੇਡਣ ਲੱਗ ਜਾਣ, ਜੇ ਧਨ ਤੁਹਾਡੇ ਅੰਦਰ ਆ ਜਾਏ, ਜੇ ਸੁੱਖ ਤੁਹਾਡੇ ਅੰਦਰ ਆ ਜਾਣ, ਉਹ ਗੱਲ ਗਲਤ ਹੋ ਜਾਏਗੀ। ਇਸ ਸੰਸਾਰ ਦਾ ਸਭ ਕੁਝ ਅਸਾਰ ਹੈ ਔਰ ਇਸ ਸੰਸਾਰ ਵਿੱਚ ਸਾਰ ਵੀ ਹੈ। ਸਾਰ ਹੈ ਉਹ ਈਸ਼ਵਰ ਜੋ ਇਸੇ ਹੀ ਸੰਸਾਰ ਵਿੱਚ ਵਸਦਾ ਹੈ, ਇਹਨਾਂ ਜੀਵਾਂ ਵਿੱਚ ਵਸਦਾ ਹੈ। ਸਭਨੀ ਘਟੀ ਸੌ ਵਸੈ ਸਹਿਬਿਨ ਘਟ ਨਾ ਖੋਏ। ਅਸਾਰ ਹੈ ਬਾਕੀ ਫੋਕ ਸਭ ਅਸਾਰ ਹੈ। ਪਰ ਕਿੰਨੀ ਅਜੀਬ ਗੱਲ ਕਿ ਜੀਵ ਸਾਰ ਨੂੰ ਤਾਂ ਛੱਡ ਦੇਵੇ ਜੋ ਸ੍ਰੇਸ਼ਟ ਹੈ ਤੇ ਜੋ ਵਿਅਰਥ ਹੈ ਉਸ ਨਾਲ ਜੁੜ ਜਾਏ, ਪਰ ਫਿਰ ਸੋਚੇ ਹਮੇਸ਼ਾ ਇਹ ਕਿ ਮੈਂ ਬੜੀ ਕਮਾਈ ਕੀਤੀ ਬੜਾ ਕੁਝ ਪੈਦਾ ਕਰਿਆ, ਇਹਦੇ ਤੇ ਸਵਾਲ ਕਰਕੇ ਇਹਨੂੰ ਪੁੱਛੋ ਕਿ ਤੇਰੇ ਵਡੇਰੇ ਵੀ ਬੜਾ ਕੁਝ ਪੈਦਾ ਕਰਕੇ ਗਏ ਸਨ, ਉਸ ਨਾਲ ਕਿੰਨਾ ਕੁ ਤੂੰ ਅੱਗੇ ਚੱਲਿਆ, ਕਿੰਨੀ ਕੁ ਉਮਰ ਭੋਗ ਲਈ, ਤੈਨੂੰ ਕੁਝ ਕਰਨਾ ਪਿਆ। ਇਸ ਤਰ੍ਹਾਂ ਜਿਹੜੇ ਤੇਰੇ ਅੱਗੇ ਆਉਣਗੇ ਉਹਨਾਂ ਨੂੰ ਵੀ ਕੁਝ ਕਰਨਾ ਪੈਗਾ, ਐਵੇਂ ਨਹੀਂ। ਉਧਰ ਦੀ ਪੂਰਤੀ ਲਈ ਧੰਦਾ ਹਰ ਵਿਅਕਤੀ ਨੂੰ ਕਰਨਾ ਪੈਗਾ, ਭਾਵੇਂ ਉਹ ਧੰਦਾ ਭਿਕਸ਼ਾ ਮੰਗਣਾ ਹੀ ਕਿਉਂ ਨਾ ਹੋਵੇ। ਉਨੀ ਦੇਰ ਉਧਰ ਪੂਰਤੀ ਨਹੀਂ ਹੋ ਸਕਦੀ ਜਿੰਨੀ ਦੇਰ ਤੁਸੀਂ ਧੰਦੇ ਵਿੱਚ ਜਾਓਗੇ ਨਹੀਂ। ਬਾਣੀ ਨੇ ਬਚਨ ਕਹੇ ਨੇ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ ਧਿਆਨਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਜਦੋਂ ਉੱਦਮ ਕਰੇਗਾ ਤੈਨੂੰ ਜੀਵਨ ਮਿਲੇਗਾ, ਜਦੋਂ ਕਮਾਈ ਕਰੇਗਾ ਤੈਨੂੰ ਸੁੱਖ ਮਿਲਣਗੇ, ਜਦੋਂ ਈਸ਼ਵਰ ਦਾ ਧਿਆਨ ਕਰੇਗਾ ਤੈਨੂੰ ਰੱਬ ਮਿਲੇਗਾ। ਜਦੋਂ ਰੱਬ ਮਿਲੇਗਾ ਤੇਰੀ ਚਿੰਤਾ ਉਤਰ ਜਾਏਗੀ। ਪਰ ਮਨੁੱਖ ਹੈ ਕਿ ਇਸ ਗੱਲ ਵੱਲ ਧਿਆਨ ਦਿੰਦਾ ਹੀ ਨਹੀਂ। ਇਹ ਕੁਝ ਨੂੰ ਜਿਸ ਨੂੰ ਇਹ ਸਾਰ ਸਮਝ ਕੇ ਬੈਠਾ ਹੈ, ਗੁਰੂ ਉਸ ਨੂੰ ਸਭ ਨੂੰ ਅਸਾਰ ਕਹਿੰਦਾ, ਝੂਠਾ ਕਹਿੰਦਾ ਹੈ। ਹੁਣ ਸੋਚਣਾ ਪਏਗਾ ਕਿ ਜਿਸ ਗੱਲ ਨੂੰ ਗੁਰੂ ਗਲਤ ਕਹੇ ਤੇ ਜੇ ਸਿੱਖ ਉਸ ਨੂੰ ਠੀਕ ਮੰਨਦਾ ਹੈ ਤਾਂ ਫਿਰ ਤੁਸੀਂ ਦੱਸ ਸਕਦੇ ਹੋ ਕਿ ਸਿੱਖ ਠੀਕ ਹੈ ਕਿ ਗੁਰੂ ਠੀਕ ਹੈ। ਤੁਹਾਨੂੰ ਇਹ ਕਹਿਣਾ ਹੀ ਪਏਗਾ ਕਿ ਗੁਰੂ ਠੀਕ ਹੈ, ਕਿਉਂਕਿ ਤੁਸੀਂ ਗੁਰੂ ਦੇ ਅੱਗੇ ਝੁਕਦੇ ਹੋ, ਗੁਰੂ ਅੱਗੇ ਜੋਦੜੀ ਕਰਦੇ ਹੋ, ਅਰਦਾਸ ਕਰਦੇ ਹੋ, ਆਪਣੇ ਮਨ ਦੀ ਪੀੜਾ ਨੂੰ ਗੁਰੂ ਅੱਗੇ ਕਹਿੰਦੇ ਹੋ। ਪਰ ਗੁਰੂ ਤੁਹਾਡੇ ਹਰ ਮਸਲੇ ਦਾ ਹੱਲ ਕਰਦਾ ਹੈ। ਜੇ ਮਨੁੱਖ ਵਿੱਚ ਇੰਨੀ ਅਕਲ ਹੋਏ ਫਿਰ ਗੁਰੂ ਦੀ ਲੋੜ ਨਹੀਂ। ਇਹਦੇ 'ਚ ਸੰਸਾਰਕ ਅਕਲ ਤਾਂ ਹੈ, ਪਰਮਾਰਥ ਦੀ ਅਕਲ ਨਹੀਂ। ਪਰਮਾਰਥ ਦੀ ਅਕਲ ਲੈਣ ਲਈ ਇਸ ਨੂੰ ਗੁਰੂ ਪਾਸ ਜਾਣਾ ਹੀ ਪਏਗਾ। ਗੁਰ ਬਿਨ ਖੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਇਹਦੇ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਹੀ ਰਹੇਗਾ। ਗੁਰੂ ਇਸ ਦੇ ਅੰਦਰ ਗਿਆਨ ਦਾ ਦੀਵਾ ਬਾਲੇਗਾ। ਗੁਰ ਗਿਆਨ ਦ੍ਰਿੜਾਇਓ, ਦੀਪ ਬਲਿਓ। ਜਦੋਂ ਇਹਦੇ ਅੰਤਸ਼ਕਰਨ ਵਿੱਚ ਗਿਆਨ ਦਾ ਦੀਵਾ ਜਗ ਪਏਗਾ, ਯਾਦ ਰੱਖੋ, ਫਿਰ ਇਹਨੂੰ ਸਹੀ ਮਾਨਿਆਂ ਵਿੱਚ ਪਤਾ ਚੱਲੇਗਾ ਕਿ ਠੀਕ ਕੀ ਹੈ, ਗਲਤ ਕੀ ਹੈ। ਤੁਹਾਡੇ ਵਿੱਚੋਂ ਹੀ ਉੱਠਦੇ ਨੇ ਨਾ ਉਹ ਲੋਕ ਜਿਹੜੇ ਸਿਮਰਨ ਕਰਦੇ। ਪਹਿਲਾਂ ਸੁਭਾਅ ਹੋਰ ਹੁੰਦਾ, ਪਰਿਵਾਰ ਨਾਲ ਜੁੜਿਆ ਹੈ, ਧਨ ਨਾਲ ਜੁੜਿਆ ਹੈ, ਪਦਾਰਥ ਨਾਲ ਜੁੜਿਆ ਹੈ। ਪਰ ਫਿਰ ਜਦੋਂ ਸਿਮਰਨ ਕਰਦੇ ਕਰਦੇ ਹਾਂ ਵਿਅਕਤੀ ਉੱਚੀ ਚਲੀ ਜਾਂਦੀ, ਧਨ ਨਾਲ ਜੁੜ ਕੇ ਕੋਈ ਨਹੀਂ ਬੈਠਦਾ, ਪਦਾਰਥ ਨਾਲ ਜੁੜ ਕੇ ਆਪਣੇ ਜੀਵਨ ਨੂੰ ਭ੍ਰਸ਼ਟ ਕੋਈ ਨਹੀਂ ਕਰਦਾ, ਉਹਨਾਂ ਤੋਂ ਅੱਗੇ ਲੰਘ ਜਾਂਦਾ। ਅਸੀਂ ਕਹਾਣੀ ਪੜ੍ਹਦੇ ਹਾਂ, ਸਾਖੀਆਂ ਪੜ੍ਹਦੇ। ਗੁਰੂ ਨਾਨਕ ਦੇਵ ਸਾਹਿਬ ਸੰਸਾਰ ਦਾ ਵਿਸਤਾਰਾ ਕਰਨ ਲਈ ਆਪ ਘਰ ਤੋਂ ਚਲੇ ਨੇ। ਅੱਜ ਗੁਰੂ ਬਾਬੇ ਨੇ ਆਪਣਾ ਜਿਹੜਾ ਭੇਖ ਬਣਾਇਆ ਹੈ ਬੜਾ ਅਜੀਬੋ ਗਰੀਬ ਹੈ। ਆਪਣੇ ਲੱਕ ਨਾਲ ਰੱਸੇ ਬੰਨ ਲਏ, ਇੱਕ ਛੁਰਾ ਟੰਗ ਲਿਆ, ਨਾਲ ਕੁੱਤੇ ਲੈ ਲੈ, ਜਦੋਂ ਗੁਰੂ ਬਾਬਾ ਚੱਲਿਆ ਹੈ ਉਹ ਸੰਸਾਰ ਨੂੰ ਦਰਸਾਉਣਾ ਚਾਹੁੰਦਾ ਕਿ ਇਸ ਮਨੁੱਖ ਦੇ ਨਾਲ ਕੁੱਤੇ ਰਹਿੰਦੇ ਨੇ। ਜਿਵੇਂ ਬਾਣੀ ਨੇ ਦਰਸਾਇਆ ਨਾ, ਲੱਭ ਕੁੱਤਾ ਕਿੱਥੇ ਰਹਿੰਦਾ, ਮਨੁੱਖ ਦੇ ਨਾਲ ਹੀ ਰਹਿੰਦੇ ਨੇ। ਇੱਕ ਸਵਾਨ ਦੋਏ ਸਵਾਨੀ ਨਾਲ, ਇੱਕ ਆਸਾ ਤੇ ਇੱਕ ਤ੍ਰਿਸ਼ਨਾ, ਇਹ ਦੋ ਮਦੀਨ ਕੁੱਤੇ ਮਨੁੱਖ ਦੇ ਨਾਲ ਰਹਿੰਦੇ ਹਰ ਸਮੇਂ। ਅਰ ਇਹ ਕੁੱਤੇ ਭੌਂਕਦੇ ਨੇ, ਭਲਕੇ ਭੌਂਕਾ ਸਦਾ ਬਿਆਨ, ਨਿਤ ਭੌਂਕਦੇ। ਅਰ ਝੂਠ ਦਾ ਇੱਕ ਛੁਰਾ ਹੈ ਜਿਸ ਨਾਲ ਇਹ ਮਾਰਿਆ ਜਾ ਰਿਹਾ, ਕੂੜ ਛੁਰਾ, ਮੁੱਠਾ ਮੁਰਦਾਰ, ਜਿਸ ਕੂੜ ਦੇ ਸ਼ੁਰੇ ਨਾਲ ਇਹ ਠੱਗਿਆ ਜਾ ਰਿਹਾ, ਦਿਖਾ ਕੇ ਕੂੜ ਠੱਗ ਲੈਂਦਾ। ਤਾਣਕ ਰੂਪ ਰਹਾ ਕਰਤਾਰ, ਐਸਾ ਡਰਾਵਣਾ ਵੇਸ ਬਣਾਇਆ ਗੁਰੂ ਨਾਨਕ ਨੇ ਅੱਜ, ਤੇ ਬਹੁਤ ਸਾਰੇ ਲੋਕ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਨਾਲ ਹੁੱਤ ਰਹੇ। ਯਾਦ ਰੱਖਿਓ, ਸਾਰੇ ਗੁਰੂ ਨਾਨਕ ਨਾਲ ਇੱਕ ਦ੍ਰਿਸ਼ਟੀ ਨਾਲ ਪਿਆਰ ਨਹੀਂ ਕਰਦੇ। ਹੁਣ ਜਿੰਨੇ ਅਸੀਂ ਲੋਕ ਇੱਥੇ ਆਉਂਦੇ ਹਾਂ, ਸਾਰਿਆਂ ਦੀ ਵਿਚਾਰ ਇੱਕ ਨਹੀਂ ਹੈ। ਆਉਣ ਦੇ ਪਿੱਛੇ ਜਿਹੜਾ ਕਾਰਨ ਹੈ ਉਹ ਹਰ ਬੰਦੇ ਦੇ ਵੱਖਰਾ ਹੈ। ਇੱਕ ਹੀ ਕਾਰਨ ਨਹੀਂ ਸੰਭਵ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚੱਲ ਪਏ ਤੇ ਬਹੁਤ ਸਾਰੇ ਸੰਗੀ ਸਾਥੀ ਗੁਰੂ ਨਾਨਕ ਸਾਹਿਬ ਦੇ ਪਿੱਛੇ ਉਤਰੇ। ਗੁਰੂ ਨਾਨਕ ਸਾਹਿਬ ਨੇ ਰੋਕਿਆ, ਭਾਈ ਤੁਸੀਂ ਮੇਰੇ ਨਾਲ ਨਹੀਂ ਜਾ ਸਕਦੇ, ਮੈਂ ਕਿਤੇ ਦੂਰ ਜਾ ਰਿਹਾ। ਆਖਰ ਪਿਆਰ ਦਾ ਪ੍ਰਗਟਾਵਾ ਲੋਕ ਕਰਦੇ, ਅੱਖਾਂ 'ਚ ਆਂਸੂ ਨੇ, ਰੋ ਰਹੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਤੁਸੀਂ ਮੁੜ ਜਾਓ ਵਾਪਸ, ਮੇਰੇ ਨਾਲ ਨਹੀਂ ਜਾ ਸਕਦੇ। ਕਹਿਣ ਲੱਗੇ, ਅਸੀਂ ਕਿੱਥੇ ਜਾਵਾਂਗੇ? ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ, ਕਿੱਥੇ ਜਾਈਏ ਛੱਡ ਕੇ ਤੁਹਾਨੂੰ? ਗੁਰੂ ਸਾਹਿਬ ਅੰਤਰਜਾਮੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਪਾਸ ਇੱਕ ਥੈਲਾ ਹੈ, ਆਪਣੇ ਥੈਲੇ ਵਿੱਚ ਹੱਥ ਪਾਇਆ, ਉਹਦੇ ਚੋਂ ਕੱਢ ਕੇ ਰੁਪਏ ਖਣਾ ਦਿੱਤੇ, ਫੜ ਕਰਕੇ ਸੁੱਟੀ ਜਾ ਰਹੇ। ਜਿਹੜੇ ਲੋਕ ਗੁਰੂ ਨਾਨਕ ਦੇਵ ਸਾਹਿਬ ਨਾਲ ਪੈਸੇ ਕਰਕੇ ਜੁੜੇ ਸਨ ਕਿ ਗੁਰੂ ਕਦੇ ਐਸਾ ਵਰ ਦੇ ਦੇਵੇ ਕਿ ਧਨ ਆ ਜਾਏ, ਉਹ ਲੋਕ ਪੈਸੇ ਚੁਣਨ ਲੱਗ ਪਏ। ਗੁਰੂ ਨਾਨਕ ਅੱਗੇ ਚਲੇ, ਦੂਰ ਜਾ ਕੇ ਫਿਰ ਦੇਖਿਆ ਅਜੇ ਵੀ ਕੁਝ ਆ ਰਹੇ ਨੇ, ਤੇ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਫਿਰ ਕਿਹਾ, ਭਾਈ ਤੁਸੀਂ ਮੁੜ ਜਾਓ। ਕਹਿਣ ਲੱਗੇ, ਨਹੀਂ, ਆਪ ਤੋਂ ਬਿਨਾਂ ਗੁਜ਼ਾਰਾ ਨਹੀਂ। ਗੁਰੂ ਨਾਨਕ ਸਾਹਿਬ ਨੇ ਫਿਰ ਉਸ ਥੈਲੇ ਵਿੱਚ ਹੱਥ ਪਾਇਆ ਤੇ ਹੁਣ ਕੀ ਕੱਢਿਆ, ਸੋਨੇ ਦੀਆਂ ਮੋਹਰਾਂ ਖਣਾਉਣ ਲੱਗ ਪਏ। ਜਿਹੜੇ ਹੋਰ ਥੋੜਾ ਜ਼ਿਆਦਾ ਲਾਲਚ ਰੱਖਣ ਵਾਲੇ ਲੋਕ ਉਹ ਮੋਹਰਾਂ ਦੇ ਪਿੱਛੇ ਪੈ ਗਏ, ਗੁਰੂ ਨਾਨਕ ਅੱਗੇ ਲੰਘੇ। ਦੂਰ ਚਲੇ ਗਏ, ਫਿਰ ਦੇਖਦੇ ਨੇ ਪਿੱਛੇ ਅਜੇ ਹੋਰ ਵੀ ਆ ਰਹੇ ਨੇ, ਫਿਰ ਥੈਲੇ 'ਚ ਹੱਥ ਪਾਇਆ। ਇਤਿਹਾਸ ਦੱਸਦਾ ਹੈ ਕਿ ਗੁਰੂ ਬਾਵੇ ਨੇ ਹੀਰੇ ਜਵਾਹਰਾਤ ਖੰਡਾਣੇ ਸ਼ੁਰੂ ਕਰ ਦਿੱਤੇ। ਜਿਹੜੇ ਹੀਰੇ ਲੱਭਣ ਲਈ ਆਏ ਸਨ ਉਹ ਹੀਰੇ ਚੁਣਨ ਲੱਗ ਪਏ। ਗੁਰੂ ਨਾਨਕ ਫਿਰ ਅੱਗੇ ਲੰਘੇ, ਹੋਰ ਅੱਗੇ ਲੰਘੇ। ਪਿੱਛੇ ਮੁੜ ਕੇ ਤੱਕਦੇ ਨੇ, ਅਜੇ ਆ ਰਹੇ ਨੇ, ਥੋੜੇ ਰਹਿ ਗਏ ਨੇ। ਜਦੋਂ ਤੱਕਿਆ ਕਿ ਥੋੜੇ ਰਹਿ ਗਏ ਨੇ, ਕਿਉਂਕਿ ਜਿਹੜੇ ਰੁਪਇਆਂ ਦੀ ਮਾਰ ਚੱਲ ਗਏ, ਸੋਨੇ ਦੀ ਚੱਲ ਗਏ, ਹੀਰਿਆਂ ਦੀ ਚੱਲ ਗਏ, ਤੇ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਸੋਟਾ ਸੀ, ਤੇ ਸਤਿਗੁਰੂ ਪਾਤਸ਼ਾਹ ਨੇ ਮੋੜਿਆ ਕਿ ਮੁੜ ਜਾਓ, ਨਾ ਮੁੜੇ ਤੇ ਗੁਰੂ ਨਾਨਕ ਸਾਹਿਬ ਸੋਟਾ ਲੈ ਕੇ ਪੈ ਗਏ। ਜਦੋਂ ਦੋ ਚਾਰਾਂ ਨੂੰ ਸੋਟੇ ਲੱਗੇ, ਬਾਕੀ ਦੇ ਦੇਖ ਕੇ ਭੱਜ ਤੁਰੇ। ਇੱਕ ਰਹਿ ਗਿਆ ਭਾਈ ਲਹਿਣਾ, ਗੁਰੂ ਅੱਗੇ ਲੰਘ ਗਿਆ, ਭਾਈ ਲਹਿਣਾ ਨਾਲ ਨਾਲ ਪਿੱਛੇ ਜਾ ਰਿਹਾ। ਗੁਰੂ ਨਾਨਕ ਸਾਹਿਬ ਨੇ ਦੇਖਿਆ ਕਿ ਇੱਕ ਆ ਰਿਹਾ ਹੈ, ਅਜੇ ਇਹ ਸਾਰੀ ਮਾਰ ਚੱਲ ਗਿਆ ਹੈ, ਇਹ ਸੋਟੇ ਦੀ ਮਾਰ ਵੀ ਚੱਲ ਗਿਆ, ਇਹ ਹੀਰੇ ਜਵਾਹਰਾਤਾਂ ਤੇ ਉੱਪਰ ਦੀ ਲੰਘ ਕੇ ਫਿਰ ਮੇਰੇ ਨਾਲ ਆ ਰਿਹਾ ਹੈ। ਸਤਿਗੁਰੂ ਪਾਤਸ਼ਾਹ ਰੁਕ ਗਏ, ਕਿਉਂ ਨਹੀਂ ਜਾਂਦਾ ਭਾਈ ਤੂੰ ਜਾ। ਤੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀਆਂ ਅੱਖਾਂ 'ਚ ਆਂਸੂ ਆ ਗਏ, ਕਹਿਣ ਲੱਗੇ ਸਤਿਗੁਰੂ ਜਿਨ੍ਹਾਂ ਦੀ ਕੋਈ ਥਾਂ ਹੋਏਗੀ ਉਹ ਚਲੇ ਗਏ, ਮੇਰੀ ਕੋਈ ਥਾਂ ਨਹੀਂ, ਮੈਂ ਕਿੱਥੇ ਜਾਵਾਂ। ਇਤਿਹਾਸ ਇਹ ਦੱਸਦਾ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਗਲਵਕੜੀ ਪਾ ਲਈ ਗੁਰੂ ਅੰਗਦ ਦੇਵ ਸਾਹਿਬ ਨੂੰ, ਕਹਿਣ ਲੱਗੇ ਤੇਰੀ ਥਾਂ ਤਾਂ ਹੈ ਪਰ ਮੈਨੂੰ ਥਾਂ ਨਹੀਂ ਸੀ ਲੱਭਦੀ, ਅੱਜ ਮੈਂ ਥਾਂ ਲੱਭ ਲਈ। ਜ਼ਿਕਰ ਆਇਆ ਹੈ ਇਤਿਹਾਸ ਵਿੱਚ, ਬਾਬਾ ਮੜੀ ਨਾ ਗੌਰ ਗੁਰ ਅੰਗਦ ਕੇ ਹੀ ਮਾਂ ਹੈ। ਜੇ ਗੁਰੂ ਨਾਨਕ ਨੂੰ ਲੱਭਣਾ ਤਾਂ ਗੁਰੂ ਅੰਗਦ ਦੇ ਹਿਰਦੇ ਵਿੱਚ ਵਸਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਦੀ ਇਹ ਸਾਖੀ ਸਾਨੂੰ ਦਰਸਾਉਂਦੀ ਹੈ ਕਿ ਜੇ ਗੁਰੂ ਦੇ ਬਰਾਬਰ ਜਾਣਾ, ਗੁਰੂ ਤੱਕ ਪਹੁੰਚਣਾ ਹੈ ਤਾਂ ਧਨ ਪਦਾਰਥ ਨੂੰ ਪੈਰਾਂ ਥੱਲੇ ਰੋਲ ਕੇ ਜਾਣਾ ਪਏਗਾ। ਸਾਰੀ ਮਾਰ ਝੱਲ ਕੇ ਫਿਰ ਗੁਰੂ ਦੇ ਤੱਕ ਪਹੁੰਚ ਪਾਓ, ਐਵੇਂ ਨਹੀਂ। ਗੁਰੂ ਦੇ ਬਚਨਾਂ ਵੱਲ ਧਿਆਨ ਦੇਣਾ ਪਏਗਾ, ਗੁਰੂ ਦੀ ਇੱਕ ਇੱਕ ਗੱਲ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਪਏਗਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਿੰਨੀ ਬਾਣੀ ਅਸੀਂ ਪੜ੍ਹਦੇ ਹਾਂ ਉਹਨਾਂ ਦੀ ਕਹੀ ਹੋਈ, ਪਰ ਕਦੇ ਨਿਰਪੱਖ ਹੋ ਕੇ ਪੰਜ ਸੱਤ ਮਿੰਟ ਬੈਠ ਕੇ ਇਹ ਵਿਚਾਰ ਕਰਿਆ ਕਰੋ ਕਿ ਸਾਡੇ 'ਤੇ ਬਾਣੀ ਦਾ ਕਿੰਨਾ ਕੁ ਅਸਰ ਹੈ। ਮੈਂ ਤਾਂ ਕਈ ਵਾਰ ਸੋਚਦਾ ਕਿ ਬੰਦਾ ਬਹੁਤ ਬਰੀਕੀ ਵਿੱਚ ਜਾ ਕੇ ਛੋਟੀਆਂ ਛੋਟੀਆਂ ਗੱਲਾਂ ਲਈ ਸੋਚਦਾ ਹੈ ਪਰ ਆਪਣੇ ਜੀਵਨ ਲਈ ਕੁਝ ਨਹੀਂ ਸੋਚਦਾ। ਚਾਹ ਪੀਂਦੇ ਹੋ, ਉਹਦੇ ਵਿੱਚ ਇੱਕ ਚਮਚਾ ਚੀਨੀ ਦਾ ਪਾਉਂਦੇ ਹੋ, ਗਲਾਸ ਨਾ ਮਿੱਠਾ ਹੋਏ ਫਿਰ ਇੱਕ ਹੋਰ ਪਾ ਲੈਂਦੇ ਹੋ, ਫਿਰ ਨਾ ਮਿੱਠਾ ਹੋਏ ਫਿਰ ਇੱਕ ਹੋਰ ਪਾ ਲਓਗੇ। ਜੇ ਉਹ ਤਿੰਨ ਚਮਚਿਆਂ ਨਾਲ ਵੀ ਮਿੱਠਾ ਨਹੀਂ ਹੋਇਆ ਤੇ ਤੁਸੀਂ ਸੋਚਣਾ ਸ਼ੁਰੂ ਕਰ ਦਿਓ ਕਿ ਮਿੱਠੀ ਕਿਉਂ ਨਹੀਂ ਹੋਈ ਭਾਈ, ਇਹਦੇ 'ਚ ਤਿੰਨ ਚਮਚੇ ਸ਼ੂਗਰ ਦੇ ਪਾ ਲਏ, ਮਿੱਠੀ ਨਹੀਂ ਹੋਈ। ਇੱਕ ਛੋਟੀ ਜਿਹੀ ਗੱਲ ਲਈ ਤਾਂ ਸੋਚਦੇ ਹੋ ਪਰ ਇਸ ਮਹਾਨ ਮਨੁੱਖਾ ਜਨਮ ਲਈ ਕਦੇ ਸੋਚਿਆ ਨਹੀਂ, ਕਦੇ ਸੋਚਿਆ ਨਹੀਂ ਕਿ ਇੰਨੀ ਦੇਰ ਮੈਨੂੰ ਗੁਰਦੁਆਰੇ ਜਾਂਦੇ ਹੋ ਗਈ, ਮੈਂ ਕਿੱਥੇ ਕੁ ਪਹੁੰਚਿਆ ਹਾਂ, ਮੇਰੇ ਵਿੱਚ ਤਬਦੀਲੀ ਕੀ ਆਈ ਹੈ। 20-20 ਸਾਲ ਗੁਰਦੁਆਰੇ ਜਾਣਾ, 30-30 ਸਾਲ ਜਾਣਾ, 40-40 ਸਾਲ ਲਗਾਤਾਰ ਗੁਰੂ ਘਰ ਜਾਣਾ ਤੇ ਫਿਰ ਵੀ ਅਜੇ ਨਿੰਦਾ ਨਹੀਂ ਗਈ, ਝੂਠ ਨਹੀਂ ਗਿਆ, ਹੰਕਾਰ ਨਹੀਂ ਗਿਆ, ਈਰਖਾ ਨਹੀਂ ਗਈ, ਅਸਰ ਕੀ ਹੋਇਆ। ਇਹਦਾ ਮਤਲਬ ਗੁਰੂ ਕੇ ਬਚਨਾਂ ਵੱਲ ਧਿਆਨ ਨਹੀਂ ਦਿੱਤਾ, ਗੁਰੂ ਕੇ ਬਚਨਾਂ ਨੂੰ ਤਿਲਾਂਜਲੀ ਦੇ ਦਿੱਤੀ। ਗੁਰੂ ਨੇ ਬਚਨ ਐਸੇ ਕਹੇ ਨੇ ਬਾਣੀ ਵਿੱਚ ਕਿ ਗੁਰ ਕਹਿਆ ਸਾਕਾਰ ਕਮਾਓ, ਤੇ ਜੇ ਸਿੱਖ ਉਹ ਕੁਝ ਨਹੀਂ ਕਰੇਗਾ ਜੋ ਗੁਰੂ ਕਹਿੰਦਾ ਹੈ ਤਾਂ ਫਿਰ ਤੁਸੀਂ ਦੱਸੋ ਸਿੱਖ ਮੰਜ਼ਿਲ ਤੇ ਪਹੁੰਚ ਜਾਏਗਾ ਨਹੀਂ, ਉਹ ਕੁਝ ਕਰਨਾ ਪਏਗਾ ਜੋ ਗੁਰੂ ਕਹਿੰਦਾ ਹੈ। ਐਸਾ ਨਹੀਂ ਕਰਨਾ ਕਿ ਜੇ ਗੁਰੂ ਕਰਦਾ ਹੈ ਉਹ ਕਰਿਆ ਜਾਏ। ਆ ਸਿੱਖ ਇਤਿਹਾਸ ਵਿੱਚ ਇੱਕ ਮਸਲਾ ਬੜੀ ਦੇਰ ਤੋਂ ਲਟਕਦਾ ਆਉਂਦਾ ਸਿੱਖਾਂ ਵਿੱਚ, ਕੋਈ ਕਹਿੰਦਾ ਮਾਸ ਖਾਣਾ ਹੈ, ਕੋਈ ਕਹਿੰਦਾ ਨਹੀਂ ਖਾਣਾ। ਫਿਰ ਉਹਨਾਂ ਗੱਲ ਕਰਦੇ, ਲਓ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਿਕਾਰ ਖੇਡਦੇ ਰਹੇ ਸਨ, ਆਖਰ ਜੇ ਸ਼ਿਕਾਰ ਖੇਡਦੇ ਸਨ ਤਾਂ ਮਾਸ ਵੀ ਖਾਂਦੇ ਹੋਣਗੇ। ਇਹ ਆਪਣੀਆਂ ਕਿਆਸ ਅਰਾਈਆਂ ਇਸ ਨੂੰ ਕਹਿੰਦੇ ਨੇ, ਆਪਣਾ ਹੀ ਕਿਆਸ ਕਰ ਲੈਣਾ, ਆਪਣੇ ਵੱਲੋਂ ਹੀ ਸੋਚ ਲੈਣਾ। ਯਾਦ ਰੱਖਿਓ, ਗੁਰੂ ਤਾਂ ਸ਼ਿਕਾਰ ਮਾਰ ਕੇ ਉਹਨੂੰ ਜਿੰਦਾ ਵੀ ਕਰ ਦਿੰਦਾ ਸੀ, ਇਹ ਤਾਂ ਤੁਸੀਂ ਨਹੀਂ ਸੋਚਦੇ। ਜੇ ਤੁਹਾਡੇ ਚ ਜਿੰਦਾ ਕਰਨ ਦੀ ਸਮਰੱਥਾ ਹੈ ਤਾਂ ਫਿਰ ਤਾਂ ਖਾ ਸਕਦੇ ਹੋ ਭਾਈ। ਤੇ ਜੇ ਗੁਰੂ ਦੀ ਰੀਸ ਕੇਵਲ ਇਸ ਗੱਲ ਦੀ ਕਰਨੀ ਹੈ, ਗੁਰੂ ਸ਼ਿਕਾਰ ਖੇਡਦਾ ਸੀ ਜੀ, ਨਹੀਂ ਗਲਤ। ਗੁਰੂ ਦੀ ਰੀਸ ਨਾ ਕਰੋ, ਜੋ ਗੁਰੂ ਕਹਿੰਦਾ ਹੈ ਉਹ ਕਰੋ। ਹੁਣ ਸਤਿਗੁਰੂ ਪਾਤਸ਼ਾਹ ਪੁਕਾਰ ਪੁਕਾਰ ਕੇ ਬਾਣੀ ਵਿੱਚ ਸਾਨੂੰ ਨਾਮ ਨਾਲ ਜੋੜਨ ਦਾ ਯਤਨ ਕਰ ਰਹੇ ਨੇ। ਕਿੰਨਾ ਕੁ ਜੁੜ ਗਏ ਅਸੀਂ, ਕਿੰਨਾ ਕੁ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਕਿੰਨੀ ਕੁ ਸਾਡੀ ਬਿਰਤੀ ਉੱਚੀ ਚਲੀ ਗਈ, ਕਿੰਨਾ ਕੁ ਅਸੀਂ ਸ਼ਬਦ ਦੇ ਨਜ਼ਦੀਕ ਪਹੁੰਚ ਗਏ, ਕਿੰਨਾ ਕੁ ਸਾਡੀ ਸੁਰਤੀ ਨੇ ਮੋੜਾ ਖਾ ਕੇ ਅਤੀਤ ਵੱਲ ਚਲੀ ਗਈ। ਅਸੀਂ ਆਪਣੇ ਪੈਰਾਂ ਚ ਨਹੀਂ ਦੇਖਦੇ ਕੱਲ ਕੀ ਹੋਏਗਾ, ਸਾਨੂੰ ਪਤਾ ਨਹੀਂ ਪਿੱਛੇ ਕੀ ਵਾਪਰਿਆ, ਸਾਨੂੰ ਕੋਈ ਪਤਾ ਨਹੀਂ ਸਾਡੇ ਨਾਲ ਕੀ ਹੋਇਆ, ਕਿੱਥੋਂ ਕਿੱਥੋਂ ਹੋ ਕੇ ਗੁਜ਼ਰ ਕੇ ਆਏ, ਅੱਗੇ ਕੀ ਹੋਵੇਗਾ ਕੋਈ ਪਤਾ ਨਹੀਂ। ਤਾਂ ਫਿਰ ਅਸੀਂ ਝੂਠੇ ਦਾਅਵੇ ਕਰਦੇ, ਬਿਲਕੁਲ ਸਰਾਸਰ ਝੂਠੇ। ਮੈਂ ਬਾਣੀ ਪੜ੍ਹਦਾ ਹਾਂ, ਮੈਂ ਨਾਮ ਜਪਦਾ, ਮੈਂ ਇੰਨੇ ਪਾਠ ਕਰ ਲੈਂਦਾ। ਇਹਨੂੰ ਪੁੱਛੇ ਪਾਠ ਕਰਨ ਦਾ ਲਾਭ ਕੀ ਹੋਇਆ, ਦੱਸ ਕਿ ਮੋਹ ਦੀ ਮੈਲੀ ਨੀਂਦ ਛੁੱਟ ਗਈ, ਨਹੀਂ ਵਿਕਾਰ ਛੁੱਟ ਗਏ, ਨਹੀਂ ਆਸਾ ਮੁੱਕ ਗਈਆਂ, ਨਹੀਂ ਤ੍ਰਿਸ਼ਨਾ ਹਟ ਗਈ, ਕਹੇਗਾ ਨਹੀਂ ਲਾਭ। ਨਾਮ ਤਾਂ ਐਸਾ ਹੈ, ਜਦੋਂ ਕੋਈ ਨਾਮ ਨਾਲ ਜੁੜ ਜਾਏ, ਨਾਮ ਸਾਰੇ ਪਾਪਾਂ ਨੂੰ ਸਾਰ ਕੇ ਸਵਾਹ ਕਰ ਦਿੰਦਾ ਹੈ। ਬਾਣੀ ਨੇ ਬਚਨ ਕਹੇ ਨੇ, ਕਰ ਹੁਕਮ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੈ ਨੌਨਿਤ ਪਾਈਆਂ। ਕੀ ਰੀਝ ਪਿਆ ਉਹ ਖਸਮ ਸਾਡੇ ਤੇ, ਨਹੀਂ ਸੋਚਿਆ, ਨਹੀਂ ਕਦੇ ਐਸੀ ਵਿਚਾਰ ਸਾਡੇ ਮਨ ਚ ਨਹੀਂ ਆਈ ਕਿ ਉਹ ਮਾਲਕ ਰੀਝਿਆ ਨਹੀਂ। ਇੱਕ ਮਹਾਂਪੁਰਸ਼ ਹੁੰਦੇ ਸਨ, ਸੰਤ ਬਾਬਾ ਉਜਾਗਰ ਸਿੰਘ ਜੀ, ਅਸੀਂ ਇਕੱਠੇ 14-15 ਸਾਧੂ, ਕੁਝ ਹੋਰ ਲੋਕ ਸਿੱਖ ਪੰਥ ਵੱਲੋਂ ਲਾਏ ਇੱਕ ਮੋਰਚੇ ਵਿੱਚ ਜੇਲ੍ਹ ਚਲੇ ਗਏ। ਉਹ ਰਾਤ ਨੂੰ 11 ਵਜੇ ਉੱਠ ਕੇ ਬੈਠਦੇ ਸਨ, 11 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਸਿਮਰਨ ਕਰਦੇ ਸਨ। ਜੇਲ੍ਹ ਦੇ ਅਧਿਕਾਰੀਆਂ ਕੋਈ ਸਾਡੇ ਨਾਲ ਵਰਤਾਓ ਗਲਤ ਕੀਤਾ, ਅਸੀਂ ਕੁਝ ਨਹੀਂ ਕਿਹਾ, ਪ੍ਰਸ਼ਾਦਾ ਛੱਡ ਦਿਓ, ਨਹੀਂ ਛੱਡਣਾ, ਆਪ ਬਣਾਵਾਂਗੇ ਤਾਂ ਸਿੱਖਾਂਗੇ। ਸਾਰੇ ਕੋਈ ਉੱਥੇ ਬੈਠਾ ਪਾਠ ਕਰ ਰਿਹਾ, ਕੋਈ ਉੱਥੇ ਬੈਠਾ ਕਰ ਰਿਹਾ, ਸਭ ਬਾਣੀ ਪੜ੍ਹਨ ਲੱਗ ਪਏ। 2 ਦਿਨ ਗੁਜ਼ਰੇ, ਉਹ ਜੇਲ੍ਹ ਦੇ ਅਫੀਸਰ ਆਏ ਸਾਡੇ ਕੋਲ, ਕਹਿਣ ਲੱਗੇ ਤੁਸੀਂ ਕੋਈ ਸ਼ੋਰ ਸ਼ਰਾਬਾ ਨਹੀਂ ਕੀਤਾ। ਮੈਂ ਕਿਹਾ ਦਿਮਾਗ ਸਾਡਾ ਠੀਕ ਹੈ ਇਸ ਲਈ ਨਹੀਂ ਕੀਤਾ, ਕਿਆ ਸ਼ੋਰ ਸ਼ਰਾਬਾ ਕਰਦੇ, ਦਰਵਾਜ਼ੇ ਤੋੜਦੇ, ਰੌਲਾ ਪਾਉਂਦੇ। ਅਸੀਂ ਸਿਮਰਨ ਕਰਨ ਵਾਲੇ ਲੋਕ ਹਾਂ, ਅਸੀਂ ਸਮਝ ਲਿਆ ਸਾਡੇ ਭਾਗਾਂ ਚ ਨਹੀਂ, ਪ੍ਰਸ਼ਾਦਾ ਨਹੀਂ ਛੱਡਿਆ। 2 ਦਿਨ ਬੀਤ ਗਏ, ਯਾਦ ਰੱਖਿਓ ਜਿਨ੍ਹਾਂ ਦੀ ਪ੍ਰੀਤ ਹੈ ਨਾ ਈਸ਼ਵਰ ਨਾਲ, ਉਹ ਮਹਾਂਪੁਰਸ਼ 3 ਦਿਨ ਮੈਨੂੰ ਕਹਿਣ ਲੱਗੇ, ਗੱਲ ਇਹ ਹੈ ਮੈਨੂੰ ਸਰੀਰ ਨਾਲ ਕੋਈ ਮਤਲਬ ਨਹੀਂ, ਇਹ ਰਹੇ ਇਹ ਨਾ ਰਹੇ, ਪਰ ਜਿੰਨੀ ਦੇਰ ਕੁਝ ਮਿਲਦਾ ਨਹੀਂ ਉਨੀ ਦੇਰ ਮੈਂ ਸਿਮਰਨ ਨਹੀਂ ਕਰ ਸਕਦਾ, ਤੇ ਜਿੰਨੀ ਦੇਰ ਮੈਂ ਸਿਮਰਨ ਵਿੱਚ ਨਾ ਜਾਵਾਂ ਮੈਂ ਆਪਣੇ ਜੀਵਨ ਨੂੰ ਵਿਅਰਥ ਸਮਝਦਾ। ਰੋਣ ਲੱਗ ਪਏ ਉੱਚੀ ਉੱਚੀ। ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਬਚਨ ਨੇ ਬਾਣੀ ਚ ਪੜ੍ਹੋ, ਆਖਾਂ ਜੀਵਾਂ ਵਿਸਰੈ ਮਰ ਜਾਓ, ਬਾਣੀ ਚ ਬਚਨ ਆਏ, ਪਰ ਆਖਣ ਔਖਾ ਸਾਚਾ ਨਾ। ਕਠਿਨ ਹੈ ਨਾਮ ਨੂੰ ਕਹਿਣਾ। ਪਰ ਅਸੀਂ ਤਾਂ ਖਿਲਵਾੜ ਕਰਦੇ ਹਾਂ ਆਪਣੇ ਜੀਵਨ ਨਾਲ, ਧੋਖਾ ਦਿੰਦੇ ਹਾਂ ਆਪਣੇ ਆਪ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ ਜੀ ਨਾਲ, ਲੱਖਾਂ ਹੀ ਠੱਗੀਆਂ ਲੱਖਾਂ ਹੀ ਧੋਖੇ ਇਹ ਦਿਨ ਰਾਤ ਆਪਣੇ ਨਾਲ ਕਰੀ ਜਾਂਦੇ, ਲੋਕਾਂ ਨਾਲ ਤਾਂ ਕਰਨੇ ਉਹ ਤਾਂ ਗੱਲ ਅਲੱਗ ਹੈ। ਹੁਣ ਤੁਸੀਂ ਸੋਚੋਗੇ ਮੈਂ ਤਾਂ ਆਪਣੇ ਆਪ ਨੂੰ ਧੋਖਾ ਕਦੇ ਨਹੀਂ ਦਿੱਤਾ। ਨਾਮ ਨਾ ਜਪੋਗੇ ਕਿਸ ਨਾਲ ਧੋਖਾ ਹੈ, ਸਤਸੰਗ ਵਿੱਚ ਨਾ ਜਾਓਗੇ ਕਿਸ ਨਾਲ ਧੋਖਾ ਹੈ, ਆਪਣੇ ਜੀਵਨ ਨੂੰ ਸਹੀ ਸੇਧ ਨਾ ਦਿਓਗੇ ਕਿਸ ਨਾਲ ਧੋਖਾ ਹੈ, ਮਨੁੱਖਾ ਜਨਮ ਨੂੰ ਬਰਬਾਦ ਕਰਕੇ ਜਾਓਗੇ ਕਿਸ ਨਾਲ ਧੋਖਾ ਹੈ। ਇਹ ਆਪਣੇ ਆਪ ਨੂੰ ਧੋਖੇ ਦੇ ਰਿਹਾ ਦਿਨ ਰਾਤ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ ਜੀ ਨਾਲ। ਔਰ ਗੁਰੂ ਇਹਨੂੰ ਸਮਝਾ ਕੇ ਬਚਨ ਕਹਿੰਦਾ ਪਿਆਰਿਆ, ਜਿਹੜੇ ਸੁੱਖ ਤੂੰ ਲੈ ਲੈ ਉਹ ਸੁੱਖ ਆਸਾਰ ਨੇ। ਬਾਣੀ ਜ਼ਿਕਰ ਆਇਆ ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਆਸਾਰ ਧਨ ਕਹੀਏ। ਕਹਿਣ ਲੱਗੇ ਮੇਰਾ ਧਨ ਤਾਂ ਰੱਬ ਹੈ, ਜੋ ਵੇਦਾਂ ਦੁਆਰੇ ਜਾਣਿਆ ਜਾਂਦਾ। ਔਰ ਧਰਣੀ ਧਰ, ਧਰਣੀ ਧਰਤੀ ਦਾ ਧਰ ਤੇਰਾ ਹੈ, ਇਹਦਾ ਆਸਰਾ ਹੈ। ਹਮਰਾ ਧਨ ਮਾਧੋ ਗੋਬਿੰਦ ਧਰਣੀ ਥਰ, ਇਹ ਸਾਰ ਧਨ ਕਹੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਨਹੀਂ ਹੈ। ਜਿਹੜਾ ਸੁਖ ਉਹਦੀ ਸੇਵਾ ਵਿੱਚ ਪ੍ਰਾਪਤ ਹੁੰਦਾ ਉਹ ਰਾਜ ਵਿੱਚ ਨਹੀਂ। ਬਾਕੀ ਸਭ ਕੁਝ ਆਸਾਰ ਹੈ। ਕਿਉਂ ਆਸਾਰ ਹੈ? ਜਿਤਨਾ ਉਪਰਾਲਾ ਕਰਦੇ ਹੋ ਉਹ ਤੁਹਾਡੇ ਨਾਲ ਨਹੀਂ ਜਾਂਦਾ, ਇਸ ਕਰਕੇ ਅਸਰ ਹੈ। ਜੋ ਨਾਲ ਲੈ ਜਾਓ ਉਹੀ ਸਾਰ ਹੈ ਨਾ। ਜਦੋਂ ਕਈ ਵਾਰ ਤੁਸੀਂ ਦੇਖਿਆ ਤੁਸੀਂ ਹਵਾਈ ਜਹਾਜ਼ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਭਾਰ ਜ਼ਿਆਦਾ ਹੈ ਅਤੇ ਤੁਸੀਂ ਜਿਹੜੀਆਂ ਵਸਤੂਆਂ ਤੁਹਾਡੇ ਬਿਨਾਂ ਤੁਹਾਡਾ ਗੁਜ਼ਾਰਾ ਹੋ ਸਕਦਾ ਤੁਸੀਂ ਉਹਨਾਂ ਨੂੰ ਕੱਢ ਕੇ ਨਾਲ ਦੇ ਦਿੰਦੇ ਹੋ, ਇਹ ਬਾਈ ਤੂੰ ਵਾਪਸ ਲੈ ਗਏ। ਜੋ ਤੁਹਾਡੇ ਲਈ ਅਤੀ ਜ਼ਰੂਰੀ ਹੈ ਉਹ ਨਹੀਂ ਛੱਡਦੇ। ਕਦੇ ਤੁਸੀਂ ਜੇਬ ਪਾਕਟ ਵਿੱਚ ਲਾ ਧਨ ਛੱਡ ਕੇ ਨਹੀਂ ਗਏ, ਨਾਲ ਲਿਜਾਂਦੇ ਹੋ ਅੱਗੇ ਕੰਮ ਆਏਗਾ। ਪਰ ਪਿਆਰਿਓ ਇਹ ਧਨ ਜਿਹੜਾ ਇੱਥੇ ਚੱਲਦਾ ਨਾ, ਇਹਨੇ ਜਦੋਂ ਇਹ ਸੰਸਾਰ ਛੱਡ ਕੇ ਗਏ ਉੱਥੇ ਕੰਮ ਨਹੀਂ ਆਉਣਾ, ਉੱਥੇ ਤਾਂ ਨਾਮ ਰੂਪੀ ਧਨ ਕੰਮ ਆਏਗਾ। ਜਿਸ ਨੂੰ ਗੁਰੂ ਕਹਿੰਦਾ ਹੈ ਹਰ ਧਨ ਸੰਚੀ ਹੈ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ, ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ, ਹਲਤਾ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਾਹ ਢੋਈ ਨਾ ਪਾਈ, ਹਲਤ ਪਲਤ ਹਰ ਧਨ ਕੀ ਭਗਤਾਂ ਕੋ ਮਿਲੀ ਵਡਿਆਈ। ਇਹ ਹੈ ਸਾਰ ਧਨ ਕਹੀ ਹੈ। ਉਹ ਧਨ ਸ੍ਰੇਸ਼ਠ ਹੈ ਜੋ ਤੁਹਾਡੇ ਨਾਲ ਜਾਂਦਾ। ਇਸ ਘਰ ਵਿੱਚੋਂ ਜਾਣ ਲੱਗਿਆ ਇੱਕ ਸੂਈ ਨਹੀਂ ਚੁੱਕ ਸਕਦੇ ਕਿ ਨਾਲ ਲੈ ਜਾਓ ਸੂਈ ਲੈ ਜਾਓ। ਜੋ ਨਾਲ ਜਾਏ ਉਹੀ ਸ੍ਰੇਸ਼ਠ। ਇਸ ਕਰਕੇ ਗੁਰੂ ਪਾਵਨ ਬਾਣੀ ਚ ਬਚਨ ਕਰਦੇ ਕੀ ਨਾਲ ਜਾਏਗਾ। ਅੱਜ ਦੇ ਸਲੋਕ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਕਰਦੇ ਨੇ, ਸਾਥ ਨਾ ਚੱਲ ਬਿਨ ਭਜਨ, ਸਿਮਰਨ ਤੋਂ ਬਿਨਾਂ ਕੁਝ ਨਾਲ ਨਹੀਂ ਜਾਣਾ। ਵਿਖਿਆ ਸਗਲੀ ਸ਼ਾਰ, ਵਿਖਿਆ ਜ਼ਹਿਰ ਰੂਪ ਮਾਇਆ, ਇਹ ਸਾਰੀ ਸ਼ਾਰ ਸਵਾਹ ਹੈ, ਇਹ ਨਾਲ ਨਹੀਂ ਜਾਏਗੀ। ਅਗਲੀ ਪੰਕਤੀ ਚ ਆਪ ਕਹਿ ਰਹੇ ਹੈ,
ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ।
ਗੁਰਦੇਵ ਜੀ ਕਹਿੰਦੇ ਈਸ਼ਵਰ ਦੇ ਨਾਮ ਦੀ ਕਮਾਈ ਕਰਨੀ ਇਹੀ ਧਨ ਸ੍ਰੇਸ਼ਟ ਹੈ। ਕੋਈ ਐਸਾ ਦੁਨੀਆ ਤੇ ਵਿਅਕਤੀ ਨਹੀਂ ਜਿਹੜਾ ਇਹ ਗੱਲ ਕਵੇ ਨਹੀਂ ਜੀ ਨਾਮ ਨਾਲ ਨਹੀਂ ਜਾਂਦਾ। ਇਹ ਗੱਲ ਤਾਂ ਗੁਰੂ ਸਾਹਿਬ ਨੇ ਕਹੀ, ਬਾਬਾ ਮਾਇਆ ਸਾਥ ਨਾ ਹੋਏ। ਮਾਲ ਜੋ ਮਨ ਤਨ ਛੋੜ ਮੰਜੇ ਸਾ, ਸਭ ਕੁਝ ਛੱਡ ਜਾਏਗਾ, ਪੁੱਤਰ ਧੀਆਂ ਸਾਖ ਸੰਬੰਧੀ ਮਿੱਤਰ ਰਿਸ਼ਤੇਦਾਰ ਪੱਕੇ ਮੰਦਰ ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫੁਨ ਰਹਿਣ ਨਾ ਹੋਈ। ਪਰ ਜਿਵੇਂ ਹੁਣ ਤੁਸੀਂ ਇੱਥੇ ਕਹਿੰਦੇ ਹੋ ਨਾ ਸੰਸਾਰ ਤੇ ਰਹਿੰਦੇ ਹਾਂ ਕਿ ਵਿਦਿਆ ਬੰਦੇ ਦੇ ਨਾਲ ਜਾਂਦੀ ਹੈ, ਜਿੱਥੇ ਚਲੇ ਜਾਓ ਉਹਦੇ ਗੁਣ ਉਹਦੇ ਨਾਲ ਜਾਂਦੇ ਨੇ। ਈਸ਼ਵਰ ਦਾ ਨਾਮ ਵੀ ਇੱਕ ਗੁਣ ਹੈ, ਨਾਮ ਵੀ ਇੱਕ ਪਦਾਰਥ ਹੈ। ਇੱਥੋਂ ਦੇ ਗੁਣ ਇਸ ਸੰਸਾਰ 'ਚ ਕੰਮ ਦਿੰਦੇ ਨੇ, ਨਾਮ ਰੂਪੀ ਪਦਾਰਥ ਅਗਲੇ ਸੰਸਾਰ ਵਿੱਚ ਕੰਮ ਦਿੰਦਾ, ਇੱਥੇ ਵੀ ਦਿੰਦਾ ਅੱਗੇ ਵੀ। ਜਦੋਂ ਜਪਦੇ ਹੋ ਤਾਂ ਲੋਕ ਸੰਵਰ ਜਾਂਦਾ, ਪਰਲੋਕ ਸੰਵਰ ਜਾਂਦਾ, ਤੇ ਜੇ ਨਹੀਂ ਜਪਦੇ ਫਿਰ ਲੋਕ ਕਹਿਓ ਪਰਲੋਕ ਗਵਾਇਓ, ਦੋਵੇਂ ਗਵਾ ਜਾਂਦੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਬਾਕੀ ਸਭ ਕੁਝ ਸਵਾਹ ਹੈ, ਈਸ਼ਵਰ ਦੇ ਨਾਮ ਦੀ ਕਮਾਈ ਕਰਨੀ, ਹਰ ਹਰ ਨਾਮ ਕਮਾਵਨਾ ਨਾਨਕ, ਇਹ ਧਨ ਸਾਰ, ਇਹ ਸ੍ਰੇਸ਼ਟ ਧਨ ਹੈ, ਸੱਚਾ ਧਨ ਹੈ। ਬਾਣੀ ਚ ਜ਼ਿਕਰ ਆਉਂਦਾ ਨਾ ਕਾਚਾ ਧਨ ਸੰਚਾ ਹੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕੇ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ। ਨਾਮ ਸ੍ਰੇਸ਼ਟ ਧਨ ਹੈ, ਧਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਨਾਲ ਜਾਏਗਾ, ਬਾਕੀ ਕੁਝ ਨਾਲ ਨਹੀਂ ਜਾਣਾ। ਅਗਲੀ ਪੰਕਤੀ ਚ ਕਹਿ ਰਹੇ
ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ,
ਗੱਜ ਕੇ ਆਖੋ ਸਤਨਾਮ। ਕੱਚਾ ਤੇ ਸੱਚਾ ਧਨ, ਇਸ ਦੀ ਵਿਚਾਰ ਰੱਬ ਦੇ ਪਿਆਰੇ ਸਾਧੂ ਜਨਾਂ ਨਾਲ ਕਰੋ। ਮਹਾਂਪੁਰਸ਼ ਇੱਕ ਸਾਖੀ ਸੁਣਾਇਆ ਕਰਦੇ ਸਨ, ਕਹਿਣ ਲੱਗੇ ਇੱਕ ਨੌਜਵਾਨ ਬੱਚਾ ਸਾਧੂ ਦੇ ਕੋਲ ਚਲਿਆ ਗਿਆ। ਉਹ ਜਾਣ ਲੱਗਿਆ ਘਰ ਵਾਪਸ, ਕਹਿੰਦੇ ਬੈਠ ਜਾ। ਕਹਿੰਦਾ ਮਹਾਰਾਜ ਮੇਰਾ ਪਿਤਾ ਮੈਨੂੰ ਲੱਭੇਗਾ, ਬੜਾ ਪਿਆਰ ਕਰਦਾ ਮੇਰੇ ਨਾਲ, ਮੈਂ ਨਾ ਗਿਆ ਤੇ ਨਾਰਾਜ਼ ਹੋ ਜਾਏਗਾ, ਲੱਭਦਾ ਫਿਰੇਗਾ, ਵਿਆਕੁਲ ਹੋ ਜਾਏਗਾ, ਮੇਰੇ ਨਾਲ ਬਹੁਤ ਪਿਆਰ ਕਰਦਾ ਹੈ। ਮਹਾਂਪੁਰਸ਼ ਕਹਿੰਦੇ ਇੱਥੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ, ਤੂੰ ਘੜੀ ਬੈਠ, ਰੱਬ ਦੀਆਂ ਗੱਲਾਂ ਕਰਦੇ ਸਿਮਰਨ ਕਰਦੇ। ਕਹਿਣ ਲੱਗਾ ਨਹੀਂ ਮੈਂ ਵਾਪਸ ਜਾ ਰਿਹਾ। ਕਹਿਣ ਲੱਗੇ ਅੱਛਾ ਤੂੰ ਅੱਜ ਚਲਿਆ ਜਾ, ਕੱਲ ਫਿਰ ਆਈ ਫਿਰ ਤੈਨੂੰ ਮੈਂ ਦੱਸਾਂਗਾ ਤੇਰਾ ਪਿਤਾ ਤੇਰੇ ਨਾਲ ਪਿਆਰ ਕਰਦਾ ਹੈ ਕਿ ਨਹੀਂ ਕਰਦਾ। ਕਹਿਣ ਲੱਗਾ ਸਤਿਵਚਨ। ਦੂਸਰੇ ਦਿਨ ਫਿਰ ਆਇਆ, ਮਹਾਂਪੁਰਸ਼ ਕਹਿਣ ਲੱਗੇ ਤੂੰ ਦੇਖਣਾ ਚਾਹੁੰਦਾ ਕਿ ਤੇਰਾ ਪਿਤਾ ਤੇਰੇ ਨਾਲ ਪਿਆਰ ਨਹੀਂ ਕਰਦਾ? ਕਹਿਣ ਲੱਗਾ ਮਹਾਰਾਜ ਦੇਖਣਾ ਕੀ ਹੈ, ਉਹ ਕਰਦਾ ਹੈ। ਕਹਿਣ ਲੱਗੇ ਮੈਂ ਕਹਿੰਦਾ ਉਹ ਨਹੀਂ ਕਰਦਾ, ਤੇ ਮਹਾਰਾਜ ਫਿਰ ਦਿਖਾ ਦਿਓ। ਕਹਿਣ ਲੱਗੇ ਫਿਰ ਜੋ ਮੈਂ ਕਵਾਂ ਉਹ ਤੈਂ ਕਰਨਾ ਹੋਏਗਾ। ਕਹਿਣ ਲੱਗਾ ਠੀਕ ਕਰਾਂਗਾ। ਮਹਾਂਪੁਰਸ਼ ਕਹਿਣ ਲੱਗੇ ਤੂੰ ਅੱਜ ਇਉਂ ਕਰੀ, ਆਪਣੇ ਪਿਤਾ ਦੇ ਪੈਸਿਆਂ ਵਿੱਚੋਂ 100 ਰੁਪਇਆ ਚੋਰੀ ਬਿਨਾਂ ਦੱਸੇ ਤੇ ਉਹ ਚੱਕ ਕੇ ਮੇਰੇ ਪਾਸ ਲੈ ਆਈ। ਕਹਿਣ ਲੱਗਾ ਜੀ ਸਤਿਵਚਨ, 100 ਰੁਪਇਆ ਪਿਤਾ ਦੇ ਪੈਸਿਆਂ ਚੋਂ ਕੱਢ ਕੇ ਮਹਾਂਪੁਰਸ਼ਾਂ ਦੇ ਪਾਸ ਕਹਿੰਦੇ ਰੱਖ ਦੇ ਤੇ ਰੱਖਤਾ। ਕਹਿਣ ਲੱਗੇ ਜਦੋਂ ਤੇਰਾ ਪਿਤਾ ਪੈਸੇ ਦੇਖੇਗਾ ਉਹ 100 ਰੁਪਇਆ ਘੱਟ ਪਾਏਗਾ, ਉਹ ਪੁੱਛੇਗਾ ਕਿੱਥੇ ਗਏ? ਕਹਿਣ ਲੱਗਾ ਜੀ ਪੁੱਛੇਗਾ। ਕਹਿਣ ਲੱਗੇ ਫਿਰ ਤੂੰ ਝੂਠ ਨਹੀਂ ਬੋਲਣਾ, ਤੂੰ ਇਹ ਗੱਲ ਕਹਿਣੀ ਕਿ ਮੈਂ ਪੈਸੇ ਚੁਰਾ ਕੇ ਲੈ ਗਿਆ ਸਾਂ, ਔਰ ਨਾਲ ਝੂਠ ਬੋਲਣਾ ਥੋੜ੍ਹਾ, ਇਹ ਗੱਲ ਕਹੀ ਕਿ ਮੈਂ ਜੂਆ ਖੇਡ ਲਿਆ, ਜੂਏ 'ਚ ਹਾਰ ਗਿਆ। ਹੁਣ ਦੇਖੋ ਸਾਧੂ ਦਾ ਸਮਝਾਉਣ ਦਾ ਢੰਗ ਕੈਸਾ। ਕਹਿਣ ਲੱਗਾ ਜੀ ਸਤਿਵਚਨ, ਹੁਣ ਕੋਈ ਪੈਸੇ ਲੈਣ ਆਇਆ, ਪੈਸਿਆਂ ਦੀ ਤਲਾਸ਼ ਹੋਈ, 100 ਰੁਪਇਆ ਖੱਟ ਹੈ, ਪੁੱਛਿਆ ਕਿੱਧਰ ਗਿਆ? ਪਿਤਾ ਤਾਂ ਅੱਗ ਬਬੂਲਾ ਹੋ ਗਿਆ ਕਿ 100 ਰੁਪਇਆ ਇਕੱਠਾ 100 ਰੁਪਇਆ। ਜਦੋਂ ਖੋਜਣ ਲੱਗਿਆ ਪਤਾ ਕੀਤਾ, ਸਾਰੇ ਪਰਿਵਾਰ ਨੂੰ ਬਿਠਾਇਆ, ਪੁੱਛਿਆ ਕਿੱਥੇ ਭਾਈ 100 ਰੁਪਇਆ ਕਿੱਥੇ ਗਿਆ, ਕਦੇ ਸੂਈ ਨਹੀਂ ਇਸ ਘਰ ਚੋਂ ਹਿੱਲੀ। ਕਹਿਣ ਲੱਗਾ ਜੀ ਮੈਂ ਪਿਤਾ ਜੀ ਚੋਰੀ ਕਰ ਲਿਆ ਅਤੇ ਉਸ ਪੈਸੇ ਨਾਲ ਮੈਂ ਜੂਆ ਖੇਡਿਆ, ਜੂਏ 'ਚ ਹਾਰ ਕੇ ਆ ਗਿਆ। ਪਿਤਾ ਤਾਂ ਮਾਰਨ ਲੱਗ ਪਿਆ ਪੁੱਤਰ ਨੂੰ, ਤੂੰ ਮੇਰਾ ਪੁੱਤਰ ਹੀ ਨਹੀਂ, ਤੂੰ ਨਲਾਇਕ ਹੈ, ਜਾ ਦਫਾ ਹੋ ਜਾ ਮੇਰੇ ਘਰ ਚੋਂ ਬਾਹਰ ਨਿਕਲ ਗਿਆ। ਅਪ ਸ਼ਬਦ ਕਹੇ, ਜਦੋਂ ਪੁੱਤਰ ਨੂੰ ਮਾਰਿਆ, ਪੁੱਤਰ ਘਰੋਂ ਨਿਕਲਿਆ ਤੇ ਮਹਾਤਮਾ ਦੇ ਕੋਲ ਚਲੇ ਗਏ। ਕਹਿਣ ਲੱਗੇ ਕਿਉਂ ਭਾਈ? ਕਹਿੰਦਾ ਜੀ 100 ਰੁਪਏ ਪਿੱਛੇ ਮਾਰ ਪਈ ਹੈ। ਕਹਿਣ ਲੱਗੇ ਤੂੰ ਤਾਂ ਕਹਿੰਦਾ ਸੀ ਬੜਾ ਪਿਆਰ ਕਰਦਾ ਪਿਤਾ ਤੇਰਾ ਤੇਰੇ ਨਾਲ। ਕਹਿਣ ਲੱਗੇ ਉਹਨੂੰ ਬਹੁਤ ਮਾਰਿਆ ਮੈਨੂੰ, ਕਹਿੰਦਾ ਘਰੋਂ ਨਿਕਲ ਜਾ। ਕਹਿੰਦਾ ਕੋਈ ਗੱਲ ਨਹੀਂ, ਟਿਕਿਆ ਰਹੋ। 5-4 ਦਿਨ ਸਾਧੂ ਦੇ ਪਾਸ ਰਿਹਾ, ਕੋਈ ਲੈਣ ਨਾ ਆਇਆ। ਅਖੀਰ ਮਹਾਤਮਾ ਕਹਿਣ ਲੱਗੇ ਹੁਣ ਤੂੰ ਉਹ ਕਰ, 100 ਰੁਪਇਆ ਤੇਰਾ ਹੈ ਨਾ, ਤੇ ਆਹ 100 ਰੁਪਇਆ ਤੈਨੂੰ ਮੈਂ ਦਿੰਦਾ। ਸ਼ਾਮ ਨੂੰ ਜਦੋਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਭੋਜਨ ਕਰਨ ਲੱਗਣ, ਇਹ 200 ਰੁਪਇਆ ਪਿਤਾ ਨੂੰ ਦੇ ਦੀ, ਸ਼ਬਦ ਫਿਰ ਵੀ ਉਹੀ ਕਹਿਣੇ ਨੇ ਕਿ ਪਿਤਾ ਜੀ ਅੱਜ ਮੈਂ ਫਿਰ ਜੂਆ ਖੇਡਿਆ ਸੀ ਤੇ 100 ਰੁਪਇਆ ਮੈਂ ਹੋਰ ਜਿੱਤ ਕੇ ਲੈ ਕੇ ਆਇਆ। ਕਹਿਣ ਲੱਗਾ ਜੀ ਠੀਕ ਹੈ। ਸ਼ਾਮਾਂ ਨੂੰ 200 ਰੁਪਇਆ ਲੈ ਕੇ ਚਲਿਆ ਗਿਆ। ਜਾ ਕੇ ਪਰਿਵਾਰ ਇਕੱਠਾ ਹੋਇਆ, ਸ਼ਾਮ ਦਾ ਭੋਜਨ ਬਣਿਆ, ਸਾਰੇ ਇਕੱਠੇ ਬੈਠੇ ਨੇ। ਪਿਤਾ ਵੇਖ ਕੇ ਕੜਕਿਆ, ਆ ਗਿਆ ਫਿਰ ਤੂੰ ਕਿਉਂ ਆਇਆ, ਮੈਂ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦਾ। ਕਹਿਣ ਲੱਗਾ ਪਿਤਾ ਜੀ ਠਹਿਰੋ, ਸ਼ਾਂਤ ਹੋਵੋ ਥੋੜ੍ਹੇ, ਆ 200 ਰੁਪਇਆ ਲਓ। ਕਿੱਥੋਂ ਲਿਆਇਆ? ਅੱਜ ਪਿਤਾ ਜੀ ਜੂਆ ਖੇਡਿਆ ਸੀ, 100 ਤੁਹਾਡੇ ਵਾਲਾ ਵੀ ਮੁੜਿਆ, 100 ਵਾਧੂ ਆ ਗਿਆ। ਉਹੀ ਪਿਤਾ ਥਾਪੜੇ ਦੇਣ ਲੱਗ ਗਿਆ, ਮੈਂ ਪਹਿਲਾਂ ਕਹਿੰਦਾ ਸੀ ਮੇਰਾ ਪੁੱਤਰ ਹੈ, ਕਦੇ ਮਾਰ ਨਹੀਂ ਖਾਏਗਾ, ਨਲਾਇਕ ਕਿਵੇਂ ਹੋ ਗਿਆ? ਤੋ ਸੰਸਾਰ ਦਾ ਪਿਆਰ ਮਾਇਆ ਨਾਲ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਚੋਂ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਸਭੇ ਕਹਿਤ ਹੈ, ਹਿਤ ਸਿਓ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕਹੂ, ਇਹ ਅਚਰਜ ਹੈ ਰੀਤ। ਅੰਤ ਟਿੱਕੀ ਜਾਂਦਾ ਹੈ ਈਸ਼ਵਰ ਦਾ ਨਾਮ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿ ਰਹੇ ਨੇ ਕਿ ਈਸ਼ਵਰ ਦਾ ਨਾਮ ਨਾਲ ਜਾਏਗਾ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨਸਾਰ, ਔਰ ਉਸ ਦੀ ਪ੍ਰਾਪਤੀ ਲਈ ਸੰਤ ਜਨਾ ਮਿਲ ਕਰੋ ਵਿਚਾਰ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਵਿਚਾਰ ਕਰੋ। ਤੇ ਅਗਲੀ ਪੰਕਤੀ ਚ ਕਹਿ ਰਹੇ,
ਏਕ ਸਿਮਰ ਨਾਮ ਆਧਾਰ,
ਇੱਕ ਈਸ਼ਵਰ ਦੇ ਨਾਮ ਦਾ ਸਿਮਰਨ ਕਰੋ, ਔਰ ਈਸ਼ਵਰ ਨੂੰ ਆਪਣਾ ਆਧਾਰ ਆਸਰਾ ਮੰਨ ਲਓ। ਸਤਿਗੁਰੂ ਜੀ ਕਹਿੰਦੇ ਹਨ,
ਅਵਰ ਉਪਾਵ ਸਭ ਮੀਤ ਵਿਸਾਰੋ।
ਦੇਖੋ ਕਿੰਨੀ ਵੱਡੀ ਗੱਲ ਗੁਰੂ ਸਾਹਿਬ ਕਹਿ ਰਹੇ। ਐ ਮਿੱਤਰੋ, ਹੋਰ ਸਾਰੇ ਯਤਨ ਵਿਸਾਰ ਦਿਓ, ਕੋਈ ਯਤਨ ਕਰਨ ਦੀ ਲੋੜ ਨਹੀਂ। ਤੇ ਕੀ ਯਤਨ ਕਰੋ? ਅਗਲੀ ਪੰਕਤੀ ਚ ਕਹਿੰਦੇ,
ਚਰਨ ਕਮਲ ਰਿਧ ਮਹਿ ਉਰ ਧਾਰੋ।
ਪ੍ਰਭੂ ਦੇ ਚਰਨ ਕਮਲਾਂ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਬਸ ਇਹੀ ਕੰਮ ਕਰੋ ਸਾਜਨ ਸੰਤ, ਕਰੋ ਇਹੋ ਕਾਮ, ਤੇ ਆਨ ਤਿਆਗ ਜਪੋ ਹਰਨਾਮ, ਰੱਬ ਦੇ ਪਿਆਰਿਆਂ ਨਾਲ ਮਿਲੋ। ਇਹ ਕੰਮ ਕਰੋ ਕਿ ਬਾਕੀ ਸਭ ਕੁਝ ਤਿਆਗ ਦਿਓ, ਈਸ਼ਵਰ ਦਾ ਨਾਮ ਜਪੋ। ਨਾਮ ਵਿੱਚ ਕੋਈ ਜ਼ਰੂਰ ਆਨੰਦ ਹੋਏਗਾ ਨਾ, ਤਾਂ ਹੀ ਤਾਂ ਗੁਰੂ ਵਾਰ ਵਾਰ ਕਹਿ ਰਿਹਾ ਹੈ। ਨਾਮ ਵਿੱਚ ਕੋਈ ਜ਼ਰੂਰ ਸ਼ਕਤੀ ਹੋਏਗੀ, ਤਾਂ ਹੀ ਗੁਰੂ ਵਾਰ ਵਾਰ ਕਹਿ ਰਿਹਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਚਰਨ ਕਮਲ ਰਿਧ ਮੈਂ ਉਰਧਾਰੋ, ਆਪਣੇ ਹਿਰਦੇ ਵਿੱਚ ਧਾਰਨ ਕਰੋ ਪ੍ਰਭੂ ਦੇ ਚਰਨ ਕਮਲਾਂ ਨੂੰ।
ਕਰਨ ਕਾਰਨ ਸੋ ਪ੍ਰਭ ਸਮਰੱਥ,
ਸਾਰੇ ਕਾਰਨਾਂ ਦੇ ਕਰਨ ਨੂੰ ਉਹ ਪ੍ਰਭੂ ਸਮਰੱਥ ਹੈ। ਜੋ ਉਹ ਚਾਹੁੰਦਾ ਹੈ ਉਹੀ ਕਰਦਾ ਹੈ। ਜੀਵ ਦੇ ਵਸ ਵਿੱਚ ਕੁਝ ਨਹੀਂ ਕਿ ਕੁਝ ਕਰ ਸਕੇ, ਜੋ ਉਹ ਚਾਹੇਗਾ ਉਹ ਹੋਵੇਗਾ, ਕਿਉਂਕਿ ਉਹ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ, ਯੋਗ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਦ੍ਰਿੜ ਕਰ ਗਹੋ ਨਾਮ ਹਰ ਅਥ।
ਹਰੀ ਦਾ ਨਾਮ ਇੱਕ ਐਸਾ ਪਦਾਰਥ ਹੈ, ਐਸੀ ਵਸਤੂ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਦ੍ਰਿੜ ਕਰਕੇ, ਵਿਸ਼ਵਾਸ ਕਰਕੇ ਇਹਨੂੰ ਗਹੋ ਪਕੜ ਲਓ, ਨਾਮ ਨਾ ਛੁੱਟੇ, ਬਾਕੀ ਸਭ ਭੁੱਲ ਜਾਣੇ। ਮਹਾਂਪੁਰਸ਼ ਧਾਰਨਾ ਪੜ੍ਹਿਆ ਕਰਦੇ ਸਨ ਕਿ ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਦ੍ਰਿੜ ਕਰ ਕਹੋ ਨਾਮ ਹਰ ਵਕਤ, ਈਸ਼ਵਰ ਦੇ ਨਾਮ ਨੂੰ ਦ੍ਰਿੜ ਕਰਕੇ ਪਕੜ ਲਓ, ਵਿਸ਼ਵਾਸ ਕਰਕੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਦੀ ਟੇਕ ਪਕੜ ਲਓ। ਭਾਈ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਇਹੋ ਧਨ ਸੰਚੋ ਹੋ ਭਗਵੰਤ।
ਨਾਮ ਰੂਪੀ ਧਨ ਨੂੰ ਇਕੱਠਾ ਕਰੋ। ਪੁੱਛਿਆ ਕੀ ਹੋਏਗਾ? ਕਹਿੰਦੇ ਹੋਵੋ ਭਗਵੰਤ, ਫਿਰ ਭਾਗਾਂ ਵਾਲੇ ਹੋ ਜਾਓਗੇ। ਨਾਮ ਤੁਹਾਡੇ ਕੋਲ ਆ ਗਿਆ, ਭਾਗਾਂ ਵਾਲੇ, ਚੰਗੇ ਭਾਗਾਂ ਵਾਲੇ ਹੋ ਜਾਓਗੇ। ਅਗਲੀ ਪੰਕਤੀ ਚ ਕਹਿੰਦੇ ਹਨ,
ਸੰਤ ਜਨਾ ਕਾ ਨਿਰਮਲ ਮੰਤ।
ਕਹਿੰਦੇ ਰੱਬ ਦੇ ਪਿਆਰੇ ਸੰਤ ਜਨਾਂ ਦਾ ਇਹੀ ਨਿਰਮਲ ਉਪਦੇਸ਼ ਹੈ ਕਿ ਨਾਮ ਨੂੰ ਜਪ ਕੇ ਧਨਵਾਨ ਹੋ ਜਾਓ। ਨਾਮ ਇੱਕ ਐਸਾ ਧਨ ਹੈ ਜਿਸ ਨਾਲ ਜੋ ਜੀਵ ਕੋਲ ਕਦੇ ਤੋਟ ਨਹੀਂ ਹੁੰਦਾ, ਘਾਟਾ ਨਹੀਂ ਪੈਂਦਾ ਕਦੇ। ਜਿਤਨਾ ਖਾਵੇ ਖਰਚਾ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਇਤ ਖਜ਼ਾਨੇ ਲੈ ਰਣਾਏ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਤ ਜਨਾਂ ਦਾ ਇਹ ਨਿਰਮਲ ਮੰਤ ਮੰਤਰ ਉਪਦੇਸ਼ ਹੈ ਕਿ ਨਾਮ ਨਾਲ ਜੁੜਨਾ ਕਰੋ।
ਏਕ ਆਸ ਰੱਖੋ ਮਨ ਮਾਹੇ।
ਇੱਕ ਨਾਮ ਦੀ ਹੀ ਆਸ ਆਪਣੇ ਮਨ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਰੱਖੋ। ਬਾਣੀ ਪੜ੍ਹਦੇ ਹੋ, ਇਹਦੇ ਵਿੱਚ ਕਿਤੇ ਨਹੀਂ ਆਇਆ ਗੁਰੂ ਸਾਹਿਬ ਨੇ ਐਸਾ ਕਿਹਾ ਹੋਵੇ ਕਿ ਮੇਰਾ ਪਦਾਰਥਾਂ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਨਾਮ ਮੰਗਦੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਹਾਂ ਕਿਆ ਮੰਗੋ ਕਿਸ ਤੇਰੇ ਨਾਲ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਮੈਨੂੰ ਪਿਆਰੀ ਵਸਤੂ ਨਾਮ ਦੇ। ਤੇ ਜੇ ਤੰਨੇ ਨੇ ਐਸੀ ਗੱਲ ਕਹੀ ਨਾ, ਤੇ ਦਾਲ ਸੀਧਾ ਮੰਗੋ ਖੀਓ, ਹਮਰਾ ਖੁਸ਼ੀ ਕਰੇ ਨੇ ਜੀਓ। ਤੇ ਉਹ ਤੋਂ ਪਹਿਲਾਂ ਇਹ ਸ਼ਬਦ ਕਹਿ ਕੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਾਂਤੇ ਤਿਨਕੇ ਕਾਜ ਸਵਾਰ। ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕਾਜ ਸਵਾਰਦਾ ਹੈ ਤੇਰਾ ਉਪਦੇਸ਼, ਤੇਰਾ ਨਾਮ। ਤੇਰੇ ਅੱਗੇ ਕੀਤੀ ਜੋਦੜੀ ਉਹਨਾਂ ਦੇ ਕਾਜ ਸਵਾਰਦੀ ਹੈ। ਕੁਝ ਮੰਗੀ ਜਾ, ਉਹ ਮਿਲ ਜਾਂਦਾ ਹੈ। ਤਾਂ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਇੱਕ ਰੱਬ ਦੀ ਆਸ ਹੀ, ਨਾਮ ਦੀ ਆਸ ਆਪਣੇ ਮਨ ਵਿੱਚ ਰੱਖੋ।
ਸਰਬ ਰੋਗ ਨਾਨਕ ਮਿਟ ਜਾਹੇ।
ਫਿਰ ਐਸਾ ਹੋਏਗਾ ਕਿ ਨਾਮ ਨਾਲ ਤੁਹਾਡੇ ਸਾਰੇ ਰੋਗ ਦੂਰ ਹੋ ਜਾਣਗੇ। ਹਰ ਜਪ ਜਪ ਔਖਦ ਖਾਦਿਆਂ, ਸਭ ਰੋਗ ਗਵਾਤੇ ਦੁੱਖਾਂ ਕਹਾਣ। ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਫਿਰ ਤੇਰੇ ਸਾਰੇ ਰੋਗਾਂ ਦਾ ਨਾਮ ਦਾਰੂ ਹੈ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗਾ ਸੱਚ ਬਿਨਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਫਿਰ ਭਾਈ ਤੇਰੇ ਸਾਰੇ ਰੋਗ ਮਿਟ ਜਾਣਗੇ।
ਜਿਸ ਧਨ ਕੋ ਚਾਰ ਕੁੰਠ ਉੱਠ ਧਾਵ ਹੈ।
ਆ ਸੁਣੋ ਨਾ ਪਹਿਲਾਂ ਧਿਆਨ ਨਾਲ ਕੀ ਕਹਿੰਦੇ। ਕਹਿੰਦੇ ਜਿਸ ਧਨ ਦੀ ਪ੍ਰਾਪਤੀ ਲਈ ਤੂੰ ਚਾਰੇ ਕੁੰਡਾਂ ਵੱਲ ਦੌੜ ਕੇ ਜਾਣਾ ਕਿ ਮਿਲ ਜਾਏ, ਜੇ ਤੈਨੂੰ ਉਹ ਧਨ ਹੀ ਚਾਹੀਦਾ ਹੈ ਤਾਂ ਗੁਰੂ ਕਹਿੰਦਾ ਤੈਨੂੰ ਮੈਂ ਦੱਸਦਾ ਕਿੱਥੋਂ ਮਿਲੇਗਾ। ਸੁਣੋ ਅਗਲੀ ਪੰਕਤੀ ਵਿੱਚ,
ਸੋ ਧਨ ਹਰ ਸੇਵਾ ਤੇ ਪਾਵ ਹੈ।
ਕਹਿੰਦੇ ਰੱਬ ਦੀ ਦਰ ਦੀ ਸੇਵਾ ਕਰ, ਤੈਨੂੰ ਧਨ ਮਿਲ ਜਾਏਗਾ, ਕੋਈ ਧਨ ਦੀ ਟੋਟ ਨਹੀਂ। ਉਹ ਦੇ ਦੇਵੇਗਾ, ਉਸਦੇ ਹੱਥ ਵਿੱਚ ਹੈ ਧਨ। ਅਗਲੀਆਂ ਪੰਕਤੀਆਂ ਚ ਕਹਿੰਦੇ,
ਜਿਸ ਸੁਖ ਕਾ ਨਿਤ ਬਾਂਛੈ ਮੀਤ।
ਐ ਮਿੱਤਰਾ, ਜਿਸ ਸੁਖ ਨੂੰ ਤੂੰ ਨਿਤ ਬਾਂਛੈ, ਚਾਹੁੰਦਾ ਹੈ, ਲੋੜਦਾ ਹੈ ਕਿ ਮੈਨੂੰ ਸੁਖ ਮਿਲ ਜਾਏ, ਪਰ ਤੇਰਾ ਸੁਖ ਲੈਣ ਦੇ ਤਰੀਕੇ ਗਲਤ ਨੇ। ਜੇ ਤੂੰ ਸੁਖ ਹੀ ਲੈਣਾ ਚਾਹੁੰਦਾ ਤਾਂ ਆ ਫਿਰ ਗੁਰੂ ਦੱਸਦਾ ਤੈਨੂੰ ਕਿ ਸੁਖ ਕਿੱਥੋਂ ਮਿਲੇਗਾ।
ਸੋ ਸੁਖ ਸਾਧੂ ਸੰਗ ਪ੍ਰੀਤ।
ਕਹਿੰਦੇ ਰੱਬ ਦੇ ਪਿਆਰੇ ਸਾਧੂਆਂ ਨਾਲ ਪ੍ਰੀਤ ਕਰ, ਫਿਰ ਤੈਨੂੰ ਸਦੀਵ ਕਾਲ ਦਾ ਸੁਖ ਮਿਲ ਜਾਏਗਾ।
ਜਿਸ ਸੋਭਾ ਕੋ ਕਰੈ ਭਲੀ ਕਰਨੀ।
ਜਿਸ ਸੋਭਾ ਕਰਾਉਣ ਲਈ, ਉਸਤੀ ਕਰਾਉਣ ਲਈ ਤੂੰ ਚੰਗੇ ਚੰਗੇ ਕੰਮ ਕਰਦਾ ਹੈ, ਤੇ ਤੂੰ ਚਾਹੁੰਦਾ ਮੇਰੀ ਉਸਤੀ ਹੋਵੇ, ਉਹ ਕੰਮ ਕਰਨ ਨਾਲ ਵੀ ਕਈ ਵਾਰ ਨਹੀਂ ਹੁੰਦੀ, ਤੇ ਫਿਰ ਆ ਤੈਨੂੰ ਅਸੀਂ ਦੱਸਦੇ। ਸਤਿਗੁਰੂ ਕਹਿੰਦੇ ਭਾਈ ਉਹ ਤੇਰੀ ਸੋਭਾ ਕਿਵੇਂ ਹੋਏਗੀ।
ਦਾ ਸੋਭਾ ਭਜ ਹਰ ਕੀ ਸਰਣੀ।
ਕਹਿੰਦੇ ਈਸ਼ਵਰ ਦੀ ਸਰਣ ਵਿੱਚ ਆ ਜਾ, ਉਹਦਾ ਨਾਮ ਜਪ, ਫਿਰ ਤੇਰੀ ਸੋਭਾ ਹੋਏਗੀ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਜਿਸ ਪਾਪੀ ਕੋ ਮਿਲੈ ਨ ਢੋਈ, ਸਰਣ ਆਵੇ ਤਾਂ ਨਿਰਮਲ ਹੋਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਫਿਰ ਸੋਭਾ ਹੋ ਜਾਏਗੀ, ਸਾ ਸੋਭਾ ਭਜ ਹਰ ਕੀ ਸਰਣੀ। ਅਗਲੀ ਪੰਕਤੀ ਚ ਕਹਿ ਰਹੇ ਹਨ,
ਅਣਕ ਉਪਾਵੀ ਰੋਗ ਨਾ ਜਾਏ।
ਜਿਹੜੇ ਤੇਰੇ ਰੋਗ ਅਨੇਕਾਂ ਉਪਾਵ ਕਰਨ ਨਾਲ, ਅਨੇਕਾਂ ਯਤਨ ਕਰਨ ਨਾਲ ਤੇਰੇ ਰੋਗ ਦੂਰ ਨਹੀਂ ਹੁੰਦੇ, ਸਤਿਗੁਰੂ ਜੀ ਕਹਿੰਦੇ ਹਨ।
ਰੋਗ ਮਿਟੈ ਹਰ ਔਖਦ ਲਾਏ।
ਉਹ ਤੇਰੇ ਰੋਗ ਤਾਂ ਮਿਟਣਗੇ ਜੇ ਰੱਬ ਦਵਾਈ ਲਾਏਗਾ, ਐਵੇਂ ਨਹੀਂ ਮਿਟਣੇ। ਯਾਦ ਰੱਖਿਓ, ਵੈਦ ਇਕੱਠੇ ਹੋ ਜਾਣ ਤਾਂ ਕੀ ਬੰਦਾ ਵੱਜ ਜਾਂਦਾ। ਮਹਾਰਾਜ ਬਾਣੀ ਚ ਕਹਿੰਦੇ ਨੇ, ਨਹੀਂ ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਪਰ ਕਹਿੰਦੇ ਨੇ ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੇ ਆਪ ਵਿੱਚ ਖੜੇ ਤਾਂ ਦਵਾਈ ਲੱਗਦੀ, ਨਹੀਂ ਤਾਂ ਨਹੀਂ ਲੱਗਦੀ, ਕਿਉਂਕਿ ਉਹ ਆਪ ਵਿੱਚ ਖੜਾ ਹੈ, ਫਿਰ ਦਵਾਈ ਲੱਗੇਗੀ, ਨਹੀਂ ਤਾਂ ਨਹੀਂ ਲੱਗੇਗੀ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਜੜੀ ਬੂਟੀ ਜੇ ਜੀਵ ਹੀ ਹੈ ਕਿਉਂ ਮਰਿਆ ਤਨੰਤਰ। ਇਹਨੇ ਜੇ ਜੜੀਆਂ ਬੂਟੀਆਂ ਨਾਲ ਹੀ ਜੀਵਨ ਮਿਲ ਜਾਏ, ਫਿਰ ਤਨੰਤਰ ਵੈਦ ਕਿਉਂ ਮਰਦਾ। ਜੜੀਆਂ ਬੂਟੀਆਂ ਚ ਜੀਵਨ ਨਹੀਂ ਹੈ, ਉਸਦੇ ਨਾਮ ਵਿੱਚ ਜੀਵਨ ਹੈ। ਅਗਲੀਆਂ ਪੰਕਤੀਆਂ ਚ ਆਪ ਉਪਦੇਸ਼ ਕਰ ਰਹੇ ਹਨ।
ਸਰਬ ਨਿਧਾਨ ਮੈਂ ਹਰ ਨਾਮ ਨਿਧਾਨ।
ਸਾਰੇ ਖਜ਼ਾਨਿਆਂ ਵਿੱਚੋਂ ਵੱਡਾ ਖਜ਼ਾਨਾ ਹੈ ਈਸ਼ਵਰ ਦਾ ਨਾਮ। ਤੂੰ ਖਜ਼ਾਨਾ ਜੋੜ ਲਏਗਾ, ਕਿੰਨਾ ਕੁ ਜੋੜ ਲਏਗਾ ਭਾਈ? ਆਪਣੇ ਜੀਵਨ ਵਿੱਚ ਤੂੰ ਪੂਰਾ ਜੋਰ ਲਾ ਲਾ, ਦੋ ਕੁਇੰਟਲ ਸੋਨਾ ਇਕੱਠਾ ਨਹੀਂ ਕਰ ਸਕਦਾ। ਪਰ ਜਿਹਨਾਂ ਤੇ ਉਹਦੀ ਦ੍ਰਿਸ਼ਟੀ ਹੋ ਗਈ, ਜੇ ਉਹਨਾਂ ਨੇ ਮਿੱਟੀ ਦੀਆਂ ਟੀਮਾਂ ਵੱਲ ਵੀ ਨਿਗਾਹ ਕਰਤੀ ਤਾਂ ਸੋਨੇ ਨਹੀਂ ਹੋ ਗਏ। ਹੁਣ ਤੁਹਾਡੀ ਮਿਹਨਤ ਵੱਡੀ ਕਿ ਉਹਨਾਂ ਦੀ ਮਿਹਨਤ ਵੱਡੀ? ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਕਹਿੰਦੇ, ਸਾਰਿਆਂ ਖਜ਼ਾਨਿਆਂ ਤੋਂ ਵੱਡਾ ਖਜ਼ਾਨਾ ਹੈ ਨਾਮ। ਜਿਹੜੇ ਨਾਮ ਜਪਦੇ ਨੇ, ਦੇਖਿਆ ਤੁਸੀਂ, ਦਸ ਬੰਦਿਆਂ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦੇ। ਤੁਹਾਡੇ ਘਰ ਵਿੱਚ ਜਾ ਕੇ ਬੈਠ ਜਾਣ, ਚਾਰ ਦਿਨ ਵੇਖੋਗੇ, ਦਸ ਦਿਨ ਵੇਖੋਗੇ, ਅਖੀਰ ਕਹੋਗੇ ਭਾਈ ਆਪਣਾ ਪ੍ਰਬੰਧ ਕਰੋ। ਪਰ ਇਹ ਤਾਂ ਗੁਰੂ ਨਾਨਕ ਦੀ ਕਿਰਪਾ ਨਾ, ਜਿਹੜੇ ਨਾਮ ਜਪਦੇ ਨੇ ਦਿਨ ਰਾਤ ਲੰਗਰ ਚੱਲੀ ਜਾਂਦੇ। ਹਜ਼ੂਰ ਸਾਹਿਬ ਗਏ ਹੋ ਨਾ ਕਦੇ? ਅਤੇ ਬਾਬਾ ਨਿਧਾਨ ਸਿੰਘ ਹੋਣਾ ਨਾਮ ਹੀ ਤਾਂ ਜਪਿਆ ਨਾ। ਹਜ਼ਾਰਾਂ ਸੰਗਤਾਂ ਬੈਠ ਕੇ ਲੰਗਰ ਚੱਲ ਸਕਦੀਆਂ ਨੇ, ਪਰ ਕਦੇ ਤੋਟ ਨਹੀਂ ਆਈ ਉੱਥੇ। ਨਾਮ ਵਿੱਚ ਇਤਨੀ ਬਰਕਤ ਹੈ, ਸਾਰੇ ਖਜ਼ਾਨੇ ਨਾਮ ਵਿੱਚ ਨੇ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਸਾਰਿਆਂ ਖਜ਼ਾਨਿਆਂ ਚ ਵੱਡਾ ਖਜ਼ਾਨਾ ਹੈ ਈਸ਼ਵਰ ਦਾ। ਅਗਲੀ ਪੰਕਤੀ ਚ ਕਹਿੰਦੇ ਨੇ,
ਜਪ ਨਾਨਕ ਦਰਗਹ ਪਰਵਾਨ।
ਉਸ ਨਾਮ ਨੂੰ ਜਪ, ਫਿਰ ਤੂੰ ਦਰਗਾਹ ਵਿੱਚ ਪ੍ਰਮਾਣਿਕ ਹੋ ਜਾਏਗਾ, ਸਤਿਗੁਰੂ ਜੀ ਕਹਿ ਰਹੇ ਹਨ।
ਮਨ ਪਰਬੋਧ ਹੋ ਹਰ ਕਹਿ ਨਾਏ।
ਹਰੀ ਦੇ ਨਾਮ ਨਾਲ ਆਪਣੇ ਮਨ ਨੂੰ ਪਰਬੋਧ ਹੋ, ਭਲੀ ਪ੍ਰਕਾਰ ਬੋਧੋ ਦਾ ਅਰਥ ਗਿਆਨ ਦਿਓ। ਆਪਣੇ ਮਨ ਨੂੰ ਭਲੀ ਪ੍ਰਕਾਰ ਗਿਆਨ ਦਿਓ ਹਰੀ ਦਾ ਨਾਮ ਜਪ ਕੇ।
ਦਹਿ ਦਿਸ ਧਾਵਤ ਆਵੈ ਠਾਏ।
ਉਸ ਨਾਮ ਜਪਣ ਦਾ ਫਿਰ ਅਸਰ ਇਹ ਹੋਏਗਾ ਕਿ ਦਸੇ ਦਿਸ਼ਾ ਵੱਲ ਦੌੜਦਾ ਤੁਹਾਡਾ ਮਨ ਠਾਏ ਟਿਕਾਣੇ ਆ ਜਾਏਗਾ, ਟਿਕ ਜਾਏਗਾ।
ਤਾਂ ਕੋ ਵਿਘਨ ਨਾ ਲਾਗੈ ਕੋਈ।
ਗੁਰੂ ਪਾਤਸ਼ਾਹ ਜੀ ਕਹਿੰਦੇ, ਉਸ ਵਿਅਕਤੀ ਤੋਂ ਕਦੇ ਕੋਈ ਵਿਘਨ ਨਹੀਂ ਲੱਗਦਾ, ਉਹਦੇ ਕਿਸੇ ਕਾਰਜ ਵਿੱਚ ਰੁਕਾਵਟ ਨਹੀਂ ਪੈਂਦੀ।
ਜਾਂ ਕੈ ਹਿਰਦੈ ਬਸੈ ਹਰ ਸੋਏ।
ਜਿਸ ਦੇ ਹਿਰਦੇ ਵਿੱਚ ਉਹ ਹਰੀ ਆਪ ਵਸਦਾ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਕਲ ਤਾਤੀ ਠਾਂਡਾ ਹਰ ਨਾਉ।
ਕਲ ਇਹ ਕਲ ਯੁਗ ਤਤਾ ਹੈ, ਕਿਉਂ ਕਿ ਕਲ ਯੁਗ ਰੱਥ ਅਗਨ ਕਾ ਖੂੜ ਅੱਗੇ ਰਥਵਾ ਹੋ। ਇਸ ਕਲ ਯੁਗ ਵਿੱਚ ਸ਼ਾਂਤੀ ਪ੍ਰਾਪਤ ਕਰਨ ਲਈ ਹਰੀ ਦਾ ਨਾਮ ਠੰਡ ਦੇਣ ਵਾਲਾ ਹੈ। ਕਲ ਤਾਤੀ ਠਾਂਡਾ ਹਰ ਨਾਉ, ਯਾਦ ਰੱਖਿਓ, ਕਿਸੇ ਦੇ ਅੰਦਰ ਐਸੀ ਕਲਾ ਜਾਗ ਪੈ। ਬਾਣੀ ਕਹਿੰਦੀ ਕਿ ਸਰਦੀ ਦੇ ਦਿਨ ਹੋਣ ਉੱਤੇ ਸਰੀਰ ਦੇ ਚੰਦਨ ਮਲ ਕੇ ਪੋਹ ਦੀ ਰਾਤ ਵਿੱਚ ਬਾਹਰ ਬੈਠ ਜਾਏ, ਉਹਦੀ ਤਪਸ਼ ਨਹੀਂ ਮਿਟੇਗੀ ਅੰਦਰ ਦੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸੀਤਲ ਥੀਵੈ ਨਾਨਕਾ ਜਪ ਅੰਦਰੋਂ ਹਰ ਨਾਮ। ਕਲ ਤਾਤੀ ਠਾਂਡਾ ਹਰ ਨਾਉ, ਈਸ਼ਵਰ ਦਾ ਨਾਮ ਠੰਡਾ ਹੈ। ਬਾਕੀ ਸਭ ਕਲਯੁਗ ਵਿੱਚ ਸਭ ਕੁਝ ਗਰਮ ਹੀ ਗਰਮ ਹੈ, ਸੂਰਜ ਕਹਿੰਦੇ ਨੇ। ਅਗਲੀ ਪੰਕਤੀ ਦੱਸਦੇ ਹਨ,
ਸਿਮਰ ਸਿਮਰ ਸਦਾ ਸੁਖ ਪਾਓ।
ਇਸ ਕਰਕੇ ਤੂੰ ਈਸ਼ਵਰ ਦੇ ਨਾਮ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਿਮਰ, ਫਿਰ ਤੈਨੂੰ ਸਦਾ ਸੁਖ ਮਿਲੇਗਾ।
ਪੋ ਬਿਨਸੈ ਪੂਰਨ ਹੋਏ ਆਸ।
ਤੇਰਾ ਡਰ ਬਿਨਸ ਜਾਏਗਾ ਈਸ਼ਵਰ ਦਾ ਨਾਮ ਸਿਮਰਨ ਕਰਨ ਨਾਲ, ਤੇਰੀ ਆਸਾ ਪੂਰੀ ਹੋ ਜਾਏਗੀ ਨਾਮ ਸਿਮਰਨ ਕਰਨ ਨਾਲ, ਸਤਿਗੁਰੂ ਜੀ ਕਹਿੰਦੇ ਹਨ।
ਭਗਤ ਪਾਏ ਆਤਮ ਪ੍ਰਗਾਸ।
ਨਾਮ ਨਾਲ ਪ੍ਰੇਮ ਕਰ, ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ, ਆਪਣੇ ਆਪ ਗਿਆਨ ਦਾ ਦੀਵਾ ਜਗ ਪਏਗਾ।
ਤਿਤ ਘਰ ਜਾਏ ਬਸੈ ਅਵਿਨਾਸ਼ੀ।
ਉਸ ਘਰ ਵਿਚ ਜਾ ਕੇ ਵਸ ਜਾਏਗਾ ਜਿੱਥੇ ਉਹ ਅਵਿਨਾਸ਼ੀ ਪਰਮੇਸ਼ਵਰ ਦਾ ਟਿਕਾਣਾ ਹੈ।
ਕਹੋ ਨਾਨਕ ਕਾਟੀ ਜਮ ਫਾਸੀ।
ਇਹ ਫਿਰ ਤੂੰ ਸਮਝ ਲਈ ਕਿ ਤੇਰੀ ਜਮਾਂ ਦੀ ਫਾਹੀ ਨਾਮ ਕੱਟ ਦੇਵੇਗਾ। ਸਤਿਗੁਰੂ ਜੀ ਕਹਿ ਰਹੇ ਹਨ
ਸਤ ਵਿਚਾਰ ਕਹੇ ਜਨ ਸਾਚਾ।
ਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਸਿਧਾਂਤ ਨੂੰ ਵਿਚਾਰ ਕੇ ਕੋਈ ਸੱਚਾ ਜਨ ਹੀ ਕਹਿੰਦਾ ਹੈ।
ਜਨਮ ਮਰੈ ਸੋ ਕਾਚੋ ਕਾਚਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਕੱਚਾ ਹੈ ਸਿਧਾਂਤ ਨੂੰ ਜਿਸ ਨੇ ਵਿਚਾਰਿਆ ਨਹੀਂ ਉਹ ਜਨਮਦਾ ਹੈ ਜਿਉਂਦਾ ਹੈ ਤੇ ਮਰ ਜਾਂਦਾ ਹੈ ਫਿਰ ਜਨਮਦਾ ਫਿਰ ਜਿਉਂਦਾ ਤੇ ਮਰ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜੋ ਜਨਮ ਜਨਮਾਂਤਰਾਂ ਦੇ ਚੱਕਰ ਵਿਚ ਹੈ ਇਹ ਜਾਣ ਲੈਣਾ ਕਰੋ ਕਿ ਉਹ ਕੱਚਾ ਹੈ।
ਆਵਾ ਗਵਨ ਮਿਟੈ ਪ੍ਰਭ ਸੇਵ।
ਪ੍ਰਭੂ ਦੇ ਦਰ ਦੀ ਸੇਵਾ ਕਰਨ ਨਾਲ ਆਵਾ ਗਵਨ ਆਉਣ ਜਾਣ ਦਾ ਚੱਕਰ ਮੁੱਕ ਜਾਂਦਾ ਹੈ।
ਆਪ ਤਿਆਗ ਸਰਨ ਗੁਰਦੇਵ।
ਤੈਨੂੰ ਇਹ ਚਾਹੀਦਾ ਹੈ ਕਿ ਆਪਣੇ ਆਪ ਦਾ ਆਪਾ ਤਿਆਗ ਕੇ ਗੁਰੂ ਦੀ ਸਰਨ ਵਿਚ ਆ ਜਾ ਫਿਰ ਤੇਰਾ ਆਵਾਗਮਨ ਮਿਟ ਜਾਏਗਾ।
ਇਉ ਰਤਨ ਜਨਮ ਕਾ ਹੋਏ ਉਧਾਰ।
ਇਸ ਤਰ੍ਹਾਂ ਇਹ ਰਤਨ ਜਨਮ ਜੋ ਮਨੁੱਖਾ ਜਨਮ ਹੈ ਹੀਰਿਆਂ ਵੱਤ ਕੀਮਤੀ ਇਹਦਾ ਉਧਾਰ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਹਨ
ਹਰ ਹਰ ਸਿਮਰ ਪ੍ਰਾਣ ਆਧਾਰ।
ਹਰੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਜੋ ਪ੍ਰਾਣਾਂ ਦਾ ਆਸਰਾ ਹੈ।
ਅਣਕ ਉਪਾਵ ਨਾ ਛੁਟਨ ਹਾਰੇ।
ਯਾਦ ਰੱਖੀ ਕਿ ਤੇਰੇ ਅਨੇਕਾਂ ਯਤਨਾਂ ਨਾਲ ਤੂੰ ਛੁੱਟਣ ਵਾਲਾ ਨਹੀਂ ਹੋਏਗਾ। ਜਮਾਂ ਦੀ ਮਾਰ ਤੋਂ ਤੇਰੇ ਯਤਨ ਤੈਨੂੰ ਬਚਾ ਨਹੀਂ ਸਕਦੇ।
ਸਿਮਰਤ ਸਾਸਤ ਵੇਦ ਵਿਚਾਰੇ।
ਭਾਵੇਂ ਤੂੰ ਸਿਮਰਤੀਆਂ ਪੜ੍ਹ ਲੈ ਸ਼ਾਸਤਰ ਪੜ੍ਹ ਲੈ ਚਾਹੇ ਵੇਦਾਂ ਦੀ ਵਿਚਾਰ ਕਰ ਲੈ ਜਿੰਨੀ ਦੇਰ ਤੱਕ ਸਿਮਰਨ ਨਹੀਂ ਕਰੇਗਾ ਤੇਰਾ ਛੁਟਕਾਰਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ
ਹਰ ਕੀ ਭਗਤ ਕਰੋ ਮਨ ਲਾਏ।
ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਮਨ ਲਾ ਕੇ ਰੱਬ ਦੀ ਭਗਤੀ ਕਰੋ।
ਮਨ ਬਾਂਸ਼ਤ ਨਾਨਕ ਫਲ ਪਾਏ।
ਜਦੋਂ ਰੱਬ ਦੀ ਭਗਤੀ ਕਰੋਗੇ ਫਿਰ ਮਨ ਬਾਂਸ਼ਤ ਜੋ ਮਨ ਵਿਚ ਚਾਹੁੰਦੇ ਹੋ ਜੋ ਤੁਹਾਡਾ ਮਨ ਚਾਹੁੰਦਾ ਹੈ ਉਸ ਫਲ ਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਣਕ ਉਪਾਵ ਨਾ ਛੂਟਨ ਹਾਰੇ। ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ। ਮਨ ਬਾਂਸ਼ਤ ਨਾਨਕ ਫਲ ਪਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।